हर गोविंद शुभ मत श्री हर राय नमो नमो श्री हर कृष्ण मनाउ बहु तेग बहादुर श्री गुरु गोविंद सिंह तरों तरा श्री साजी पुन पुन बंदो बार बार
जगती
एकंकार सतगुरु ते प्रसाद सच होए वाहे गुरु जी की फतेह बिघ्न विनाशन वाहे गुरु जी की फतेह बिघ्न विनाशन सोए
चौपाई पुनः तहते कर कूच प्याने सुन सुन नर दर्शन को ने पुनः तहते कर कूच प्याने सुन सुन नर दर्शन को ठाने
वाहे गुरु जी का खालसा वाहे गुरु जी की फतेह। परम सत्कार योग सम्मान योग गुरु का खास रूप गुरु खालसा साध संगत जगत गुरु श्री गुरु ग्रंथ साहिब सच्चे पातशाह जी दे पावन पवित्र चरणा कमलां विच संध्या वेले दे सजे हुए दीवाना च हाजरियां भर के आप दे जीवन दियां घड़ियां और सवास गुरु लेखे ला के सफला कर रहे साहिबे कमाल पुत्रां दे दानी सरबंस दानी बेकसारा यार गुरु गोबिंद सिंह ऐसे महान सतगुरु श्री गुरु गोबिंद सिंह साहब जी का पावन पवित्र इतिहास सतगुरां दी जीवन कथा बहुत ही अदब सत्कार श्रद्धा और भावना सहित आप जी सरवण कर रहे। ये हरी कथा है दशमेश पातशाह और हरि अकाल पुरख विच रंचक भर भी भेद नहीं है। इस करके हरि दी कथा है दसवें पातशाह दी कथा। इसे कथा प्रथाए आपां कह सकते हैं सब ते उत्तम हर की कथा। नाम सुनत दर्द दुख लखा। दसम पिता पातशाह जी महाराज जी मालवे दा रटन कर रहे ने अनेकां जीवां नूं तारदे होया महाराज जी जस्सी ग्राम पहुंचे ने। स्वेत सर विच महाराज जी ने चरण पाए हन। बाबसर दा नां दिता है इस स्थान नूं। इत्थे गरीब नवाज पातशाह जी महाराज जी ने भाई सुखू ते भाई कुद्दू नाम दे दो जड़े महंत दीवाने सन ए महाराज जी दे चरणा विच आए ने। इन्हां ने सतगुरां नूं सद सुनाया ढड ते सरंगी नाल के कच्चा कोठा वसदा विच जानी सदा ना मापे नित नहीं जवानी इत्थे रहना नहीं गुमानी। پاتشاہ نو یہ سد اتنا پیارا لگا، پاتشاہ نے تین وار انہاں دے کولوں یہ سد سنیا اور انہاں نو بخش کر کے ٹوریا۔ اتوں اگے پاتشاہ جی مہاراج جی نے چالا پایا، پکے گرام پہنچے ہن، ایک رات اتھے ٹھہر کے اگلے دن سویرے مہاراج جی پھر اتوں چلے نے۔ جویں سابو کی تلوڈی والے پاسے مہاراج جی ودے جا رہے نے، آؤ من ورتیاں ایکاگر کر کے ستگراں دا پوتر پاون اتہاس سرون کریے، گرو چرنا دا دھیان اپنے ہردیاں چ دھارن کردے ہوئے ستگراں دے چرنا وچ جتھے شریر دی حاضری لوائی ہے اتھے نال اپنی سرتی دی حاضری من دی حاضری گرو چرنا وچ لواؤندیاں سمو مائی پائی آخنا کرو جی ستنام شری
واہے گرو صاحب جی،
ستنام شری
واہے گرو صاحب جی، کونا تہتے کر کوچ پیانے۔
پکے گرام تو ستگرو گرو کلگی تر پاتشاہ جی مہاراج جی نے کوچ کیتا، اتھوں اگے چالا پایا ہے،
سن سن نر درشن کو ٹھانے۔
علاقہ نواسی نگر نواسی جنہ جنہ نو بھی خبر ملدی ہے دسویں پاتشاہ دے آن دی، مہاراج جی دے درشن کرن واسطے ہم ہما کے نگر نواسی پہنچ دے نے۔ آ کے باجا والے گرو کلگیتر پاتشاہ جی مہاراج جی دے درشن پرسدے ہاں،
رہو نکٹ تلوڈی گرامو۔
مہاراج جی چلدیاں چلدیاں سابو کی تلوڈی دے نیڑے پہنچے نے، کچھ دوری تے تلوڈی گرام رہ گیا ہے،
جہاں بسے ڈلا کر تامو۔
سابو کی تلوڈی جتھے بھائی ڈلا جی اپنے گھر دے وچ نواس وچ رہندے نے، اس علاقے دے چودھری نے مکھیے ہن۔
سابو کے راہت گن جیتے،
سابو کی تلوڈی دے جننے بھی راہت نے، راہت کہندے نے زمیداراں نوں، علاقے دے جتنے بھی زمیندار سن
تس کے انساری رہتے تے،
سارے زمیندار بھائی ڈلے دے ادھین ہو کے رہندے نے، وہ سارے بھائی ڈلے دے انساری ہو کے رہندے ہن۔
تین سن کر ستگر آگمنو،
جدو بھائی ڈلے نے ستگراں دا آگمن سنیا کہ کلگیتر پاتشاہ جی مہاراج جی ساڈے نگر دے نیڑے آ پہنچے ہن،
آئے نکٹ دشٹ دل دبنو،
دشٹاں دے دلاں دا دمن کرن والے دشٹ دل دبنو ستگرو سری گرو گوبند سنگھ صاحب جی مہاراج جی ساڈے نیڑے آئے ہن۔
پاون پاون پرت مانو پٹھ کے،
کلے کلے گھر دے وچ اپنے بندے بھیجے نے کہ کلے کلے گھر دے وچ ایک ایک ویکتی اکٹھا کر کے نال لینا سی، تو جننے دے ادھین پنڈ دے گرام سن کلے کلے گھر دے وچ انہیں اپنا بندہ بھیج کے انہاں گھر دے نواسیاں نوں انہاں دے گھر دے جڑے مالک نے انہاں نوں اپنے کول سدیا ہے۔
راہک سکل حکار اکٹھ کے،
جنے راہک زمیندار دے ادھین سن دے متحت سن انہاں ساریاں نوں ڈلے نے اپنے کول بلایا سدیا ہے۔
شستر تار تت چن چل آئے،
سارے شستر تاری سن، ڈلا بھی شستر تاری سی، جنے راہک زمیندار سن وہ بھی سارے شستر دھارن کر کے کمر کسے کر کے تیار بر تیار ہو کے بھائی ڈلے کول آئے ہن۔
سپٹ چتر شت کو سمودائے،
تقریباً چتر شت دا مطلب ہے چار سو، تقریباً چار سو سورمے نے اپنے نال اکٹھے کیتے نے، جڑے راہت زمیندار سنے دے ادھین سن وہ چار سو سورمے نے اپنے نال اکٹھے کیتے ہن۔
گمنیو مل سب سنگ اگاری،
انہاں چار سو سورمے اپنے نال لے کے، شستر دھاری سورمے اپنے نال لے کے مہاراج گرو کلگیتر پاتشاہ جی دے درشن کرن واسطے چل پیا۔
آدر ہیت پاؤ کر پاری،
اور اگے ہو کے چل پیا مہاراج سچے پاتشاہ جی دا آدر کرن واسطے، ستگرو غریب نواز پاتشاہ دا ستکار کرن واسطے کہ غریب نواز جی آ رہے نے، ਤੋ ਗੁਰਦੇਵ ਨੂੰ ਜੀਓ ਆਇਆ ਕਹਿਣ ਵਾਸਤੇ ਅੱਗੇ ਨੂੰ ਚੱਲ ਪਿਆ ਹੈ।
ਆਵਤ ਚੜੇ ਰੂਪ ਸੁਖ ਕੰਦਾ,
ਪਰ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੋ ਸੁੱਖਾਂ ਦੇ ਕੰਧ ਮੂਲ ਹਨ, ਕੰਧ ਦਾ ਮਤਲਬ ਹੁੰਦਾ ਮੂਲ ਜੜ, ਜੋ ਸੁੱਖਾਂ ਦੇ ਮੂਲ ਹਨ, ਐਸੇ ਗਰੀਬ ਨਿਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਘੋੜੇ ਤੇ ਚੜੇ ਹੋਏ ਆ ਰਹੇ ਨੇ।
ਦੇਖਤ ਸਭ ਕੇ ਅਧਿਕ ਆਨੰਦਾ,
ਜਿਹੜਾ ਜਿਹੜਾ ਵੀ ਮਹਾਰਾਜ ਜੀ ਨੂੰ ਵੇਖਦਾ, ਸਤਿਗੁਰਾਂ ਦੇ ਦਰਸ਼ਨ ਪਰਸਦਾ ਹੈ, ਗੁਰਦੇਵ ਦੇ ਦਰਸ਼ਨ ਕਰਕੇ ਉਹਨਾਂ ਦੇ ਹਿਰਦਿਆਂ ਵਿੱਚ ਆਨੰਦ ਦੀ ਅਵਸਥਾ ਬਣ ਜਾਂਦੀ ਹੈ। ਮਹਾਰਾਜ ਜੀ ਦੇ ਦਰਸ਼ਨ ਹੈ ਹੀ ਐਸੇ ਆਨੰਦਦਾਇਕ ਰਸਦਾਇਕ ਨੇ, ਜਿਹੜਾ ਗੁਰੂ ਗਰੀਬ ਨਿਵਾਗ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਲੈਂਦਾ ਹੈ ਉਹਦਾ ਮਨ ਆਨੰਦ ਦੇ ਸਹਿਤ ਆਨੰਦ ਨਾਲ ਭਰ ਜਾਂਦਾ ਹੈ।
ਦੇ ਕਰ ਭੇਟ ਚਰਨ ਅਰਬਿੰਦਮ,
ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਇਨ੍ਹਾਂ ਨੇ ਭੇਟਾਵਾਂ ਭੇਟ ਕੀਤੀਆਂ ਹਨ। ਡੱਲੇ ਦੇ ਨਾਲ ਜਿਹੜੇ ਦੇ ਸਾਥੀ ਆਏ ਨੇ ਸਭ ਨੇ ਵਾਰੋ ਵੇਰੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ, ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾਵਾਂ ਭੇਟ ਕੀਤੀਆਂ ਹਨ।
ਸਿਰ ਧਰ ਬੰਦੇ ਦਵੈ ਕਰ ਬੰਦਮ,
ਮਹਾਰਾਜ ਜੀ ਦੇ ਪਵਿੱਤਰ ਚਰਨਾਂ ਤੇ ਸਿਰ ਧਰ ਕੇ ਦੋਵੇਂ ਹੱਥ ਬੰਨ ਕੇ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਇਨ੍ਹਾਂ ਨੇ ਵੰਦਨਾ ਕੀਤੀ ਆ, ਨਮਸਕਾਰ ਕੀਤੀ ਹੈ।
ਸਭ ਰਾਹਤ ਹੋਏ ਹੋਏ ਕਰ ਨੇੜੇ,
ਜਿੰਨੇ ਵੀ ਰਾਹਤ ਜ਼ਿਮੀਦਾਰ ਸਨ ਸਾਰੇ ਮਹਾਰਾਜ ਜੀ ਦੇ ਨੇੜੇ ਹੋ ਹੋ ਕੇ ਚੱਲ ਕੇ ਆ ਰਹੇ ਨੇ।
ਚਰਨ ਸਪਰਸ਼ਤ ਭਾਗ ਬਡੇਰੇ,
ਸਤਿਗੁਰਾਂ ਦੇ ਚਰਨਾਂ ਦਾ ਸਪਰਸ਼ ਕਰਦੇ ਨੇ ਐਸੇ ਰਾਹਤ ਜ਼ਿਮੀਦਾਰ ਨੇ, ਜਿਨ੍ਹਾਂ ਦੇ ਭਾਗ ਵਡੇਰੇ ਨੇ, ਜਿਨ੍ਹਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨ ਪਰਸਣ ਦਾ ਮੌਕਾ ਪ੍ਰਾਪਤ ਹੋ ਰਿਹਾ। ਖਾਲਸਾ ਜੀ, ਕੋਈ ਪੂਰਵਲੇ ਜਨਮਾਂ ਦੇ ਕੀਤੇ ਚੰਗੇ ਕਰਮ ਜਪ ਤਪ ਦੇ ਸਦਕਾ ਹੀ ਇਹ ਸ੍ਰੇਸ਼ਟ ਭਾਗ ਇਨ੍ਹਾਂ ਦੇ ਮੱਥੇ ਤੇ ਪਏ ਨੇ ਕਿ ਜਿਨ੍ਹਾਂ ਨੂੰ ਸਤਿਗੁਰਾਂ ਦੇ ਪਵਿੱਤਰ ਚਰਨ ਕਮਲ ਪਰਸਣ ਦਾ ਸਮਾਂ ਪ੍ਰਾਪਤ ਹੋ ਰਿਹਾ।
ਸਨੇ ਸਨੇ ਹਟ ਗਏ ਕਰ ਨਮੋ,
ਔਰ ਵਾਰੀ ਵੇਰੀ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਮੱਥਾ ਟੇਕ ਕੇ ਪਿੱਛੇ ਹਟ ਰਹੇ ਹਨ।
ਕੁਸ਼ਲ ਪ੍ਰਸ਼ਨ ਗੁਰ ਕੀ ਤੇ ਸਮੋ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਕੁਸ਼ਲ ਪ੍ਰਸੰਨਤਾ ਪੁੱਛੀ ਹੈ ਸਾਰਿਆਂ ਨੂੰ। ਉਰੇ ਜਿੰਨੇ ਰਾਤ ਜ਼ਿਮੀਦਾਰ ਨੇ ਸਤਿਗੁਰਾਂ ਦੀ ਵੀ ਕੁਸ਼ਲ ਪ੍ਰਸੰਨਤਾ ਪੁੱਛਦੇ ਹਨ।
ਜੁਤ ਬਾਂਧਵ ਗਨ ਤਵ ਪਰਵਾਰਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਪੁੱਛਦੇ ਨੇ, ਹਾਂ ਭਾਈ ਡੱਲੇ ਨੂੰ ਪੁੱਛਦੇ ਨੇ, ਡੱਲਾ ਜੀ ਪਰਿਵਾਰ ਸਮੇਤ ਆਪਣੇ ਰਿਸ਼ਤੇਦਾਰਾਂ ਸਮੇਤ ਸਾਕ ਸੰਬੰਧੀਆਂ ਸਮੇਤ,
ਇਹ ਅਰੋਗ ਕੋਮ ਵੱਡ ਭਾਰਾ,
ਹਾਂ ਭਾਈ ਅਰੋਗ ਹੋ, ਤੁਹਾਡੀ ਬੜੀ ਵੱਡੀ ਕੌਮ ਹੈ, ਬੜਾ ਵੱਡਾ ਭਾਰੀ ਦਲ ਹੈ ਤੁਹਾਡਾ, ਠੀਕ ਠਾਕ ਹੋ? ਏਦਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪੁੱਛਦੇ ਹਨ।
ਸ੍ਰੀ ਪ੍ਰਭ ਕਿਰਪਾ ਆਪ ਕੀ ਪਾਏ,
ਅੱਗੋਂ ਹੱਥ ਜੋੜ ਕੇ ਬੇਨਤੀ ਕਰਦੇ ਗਰੀਬ ਨਿਵਾਗ ਸੱਚੇ ਪਾਤਸ਼ਾਹ, ਤੁਹਾਡੀ ਕਿਰਪਾ ਹੈ, ਤੁਹਾਡੀ ਕਿਰਪਾ ਮਹਾਰਾਜ, ਦਇਆ ਦ੍ਰਿਸ਼ਟੀ ਹੈ ਸਾਡੇ ਤੇ।
ਸਭ ਵਿਦ ਕੁਸ਼ਲ ਗ੍ਰਾਮ ਸਮੁਦਾਏ,
ਸਾਡੇ ਨਗਰ ਸਾਬੋ ਕੀ ਤਲਵੰਡੀ ਵਿਚ ਸਾਰੇ ਨਗਰ ਵਿਚ ਕੁਸ਼ਲ ਪ੍ਰਸੰਨਤਾ ਹੈ, ਸਾਰੇ ਨਗਰ ਵਿਚ ਖੇੜਾ ਹੈ, ਆਨੰਦ ਹੈ, ਵਿਗਾਸ ਹੈ।
ਦਰਸ਼ਨ ਸ਼੍ਰੇ ਮੂਲ ਅਬ ਪਾਵਾ,
ਮਹਾਰਾਜ ਜੀ ਆਪ ਜੀ ਦੇ ਦਰਸ਼ਨਾਂ ਦਾ ਜਿਹੜਾ ਸ਼੍ਰੇ ਦਾ ਮੂਲ ਹੈ, ਜੋ ਸ਼੍ਰੇ ਦਾ ਕਲਿਆਣ ਦਾ ਮੂਲ ਹਨ, ਐਸੇ ਆਪ ਜੀ ਦੇ ਪਵਿੱਤਰ ਦਰਸ਼ਨ ਸਾਨੂੰ ਹੁਣ ਪ੍ਰਾਪਤ ਹੋ ਗਏ ਨੇ।
ਸੁਨ ਆਗਮਨ ਆਨੰਦ ਵਧਾਵਾ,
ਮਹਾਰਾਜ ਆਪ ਜੀ ਦਾ ਆਗਮਨ ਸੁਣ ਕੇ ਸਾਡੇ ਸਾਰਿਆਂ ਦੇ ਅੰਦਰ ਆਨੰਦ ਦੀ ਅਵਸਥਾ ਬਣੀ ਹੈ। ਡੱਲਾ ਕਹਿ ਰਿਹਾ ਸਤਿਗੁਰਾਂ ਨੂੰ, ਮਹਾਰਾਜ ਤੁਹਾਡਾ ਸੱਦ ਸੁਣ ਕੇ ਕਿ ਤੁਸੀਂ ਆਏ ਹੋ, ਆਪ ਜੀ ਦਾ ਆਗਮਨ ਸੁਣ ਕੇ ਮਹਾਰਾਜ ਜੀ ਸਾਡੇ ਸਾਰਿਆਂ ਦੇ ਅੰਦਰ ਭਾਰੀ ਉਤਸ਼ਾਹ ਪੈਦਾ ਹੋਇਆ, ਆਪ ਜੀ ਦੇ ਦਰਸ਼ਨਾਂ ਦਾ ਉਤਸ਼ਾਹ ਪੈਦਾ ਹੋਇਆ ਹੈ।
ਕਿਤਕ ਦੂਰ ਤਲਵੰਡੀ ਰਹੀ,
ਇਸੇ ਤਰ੍ਹਾਂ ਸਤਿਗੁਰੂ ਜੀ ਚਲਦੇ ਆ ਰਹੇ ਨੇ, ਨਾਲ ਬਚਨ ਬਿਲਾਸ ਕਰਦੇ ਆ ਰਹੇ ਨੇ, ਸਾਬੂ ਕੀ ਤਲਵੰਡੀ ਕੁਝ ਦੂਰੀ ਤੇ ਰਹਿ ਗਈ ਹੈ।
ਉਤਰ ਪਰੇ ਪਿਖ ਸੁਨ ਥਲ ਕਹੀ,
ਸੋਹਣੀ ਜਗ੍ਹਾ ਵੇਖ ਕੇ, ਭਲੀ ਜਗ੍ਹਾ ਵੇਖ ਕੇ, ਰਮਣੀਕ ਥਾਂ ਵੇਖ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਤਲਵੰਡੀ ਨਗਰ ਤੋਂ ਪਹਿਲਾਂ ਹੀ ਉਤਰ ਗਏ ਹਨ।
ਸਕਲ ਬਹੀਰ ਜਬੈ ਚਲ ਆਵੇ,
ਮਹਾਰਾਜ ਜੀ ਬਚਨ ਕਰਦੇ ਨੇ ਕਿ ਭਾਈ ਜਿਹੜਾ ਸਾਡਾ ਬਹੀਰ ਹੈ ਉਹ ਹਾਲੇ ਪਿੱਛੇ ਆ ਰਿਹਾ, ਵਹੀਰ ਨੇ ਸਹਿਜੇ ਸਹਿਜੇ ਆਉਣਾ, ਜਿਹੜੇ ਰਸਤਾ ਬਸਤਾਂ ਲੈ ਕੇ ਗੱਡਿਆਂ ਤੇ ਲੱਦ ਕੇ ਲਿਆਉਂਦੇ ਨੇ ਉਹਨਾਂ ਤਾਂ ਹੌਲੇ ਹੌਲੇ ਪਿੱਛੇ ਆਉਣਾ ਸੀ। ਤੋ ਮਹਾਰਾਜ ਜੀ ਕਹਿੰਦੇ ਭਾਈ ਸਾਡਾ ਜਿਹੜਾ ਵਹੀਰ ਹੈ ਉਹ ਸਹਿਜੇ ਸਹਿਜੇ ਪਿੱਛੇ ਆ ਰਿਹਾ ਹੈ, ਤੇ ਅਸੀਂ ਵਹੀਰ ਨੂੰ ਆਪਣੇ ਨਾਲ ਰਲਾ ਲਈਏ, ਜਦੋਂ ਤੱਕ ਪਿੱਛੋਂ ਵਹੀਰ ਨਹੀਂ ਆਉਂਦਾ ਉਦੋਂ ਤੱਕ ਇੱਥੇ ਬੈਠ ਕੇ ਉਡੀਕ ਕਰਦੇ ਹਾਂ।
ਸੰਧਿਆ ਭਈ ਗ੍ਰਾਮ ਟਿਗ ਜਾਵੇ,
ਜਦੋਂ ਸ਼ਾਮ ਦਾ ਸਮਾਂ ਹੋਵੇਗਾ ਫਿਰ ਨਗਰ ਦੇ ਨੇੜੇ ਚੱਲ ਕੇ ਡੇਰਾ ਕਰਾਂਗੇ।
ਫਰਸ਼ ਵਿਸ਼ਾਲ ਕਰੇ ਕਿਸ ਥਾਨਾ,
ਉਸੇ ਜਗ੍ਹਾ ਤੇ ਜਿੱਥੇ ਸਤਿਗੁਰੂ ਜੀ ਉਤਰੇ ਨੇ, ਸੇਵਾਦਾਰਾਂ ਨੇ ਮਹਾਰਾਜ ਜੀ ਦੇ ਬੈਠਣ ਵਾਸਤੇ, ਦੀਵਾਨ ਸਜਾਉਣ ਵਾਸਤੇ ਬੜੇ ਬੜੇ ਸੁੰਦਰ ਗਿਲਮ ਗਲੀਚੇ ਫਰਸ਼ ਵਿਛਾ ਦਿੱਤੇ ਹਨ।
ਬੈਠ ਗਏ ਪੁੰਨ ਕਿਰਪਾ ਨਿਧਾਨਾ,
ਕਿਰਪਾ ਨਿਧਾਨ ਸਤਿਗੁਰਾਂ ਦਾ ਪਲਗਾ ਡਾ ਦਿੱਤਾ ਸੇਵਾਦਾਰਾਂ ਨੇ, ਸੋਹਣਾ ਵਿਛਾਉਣਾ ਵਿਛਾ ਦਿੱਤਾ। ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਜੀ ਉਸੇ ਪਲਗੇ ਤੇ ਬੈਠ ਗਏ ਹਨ।
ਬ੍ਰਿੰਦ ਬਿਰਾਦਰ ਲੈ ਕਰ ਸੋਈ,
ਔਰ ਇਹਨੇ ਨੂੰ ਡੱਲਾ ਜਿਹੜਾ ਸੀ ਆਪਣੇ ਨਾਲ ਆਪਣੇ ਬਹੁਤ ਸਾਰੇ ਭਰਾਵਾਂ ਨੂੰ ਨਾਲ ਲੈ ਕੇ, ਜਿਹੜੇ ਹੋਰ ਰਾਹਕ ਜ਼ਿਮੀਦਾਰ ਸਨ ਉਹਨਾਂ ਨੂੰ ਆਪਣੇ ਨਾਲ ਲੈ ਕੇ
ਬੈਠੇ, ਉਹ ਡੱਲਾ ਪ੍ਰਭ ਟਿਗ ਹੋਈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਹੋ ਕੇ ਡੱਲਾ ਬੈਠਾ ਹੈ। ਮਹਾਰਾਜ ਜੀ ਦੇ ਜਿੱਥੇ ਦਰਬਾਰ ਦੇ ਵਿੱਚ ਸਤਿਗੁਰਾਂ ਦਾ ਆਸਣ ਹੈ, ਪਲੰਘਾ ਹੈ, ਪਲੰਘੇ ਦੇ ਨੇੜੇ ਹੀ ਥੱਲੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭਾਈ ਡੱਲਾ ਆਪਣੇ ਨਾਲ ਦੇ ਜਿੰਨੇ ਦੇ ਭਾਈਚਾਰਾ ਸੀ ਉਹਨਾਂ ਦੇ ਸਮੇਤ ਗੁਰੂ ਸਾਹਿਬ ਦੇ ਕੋਲ ਬੈਠਾ ਹੈ।
ਕਰ ਕੋ ਜੋਰ ਪ੍ਰਸੰਗ ਚਲਾਵਾ,
ਹੱਥ ਜੋੜ ਕੇ ਨੇ ਫਿਰ ਪੁਰਾਣੇ ਪ੍ਰਸੰਗ ਜਿਹੜੇ ਸਨ ਜੋ ਗੁਰੂ ਘਰ ਦੇ ਵਿੱਚ ਵਰਤੇ ਨੇ ਉਹਨਾਂ ਦਾ ਜ਼ਿਕਰ ਛੇੜਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ।
ਤੁਰਕ ਦੁਸ਼ਟ ਬਹੁ ਕਪਟ ਕਮਾਵਾ,
ਅੱਲਾ ਕਹਿਣ ਲੱਗਾ ਸਤਿਗੁਰੂ ਜੀ ਤੁਰਕਾਂ ਨੇ ਬੜਾ ਵੱਡਾ ਕਪਟ ਕਮਾਇਆ, ਤੁਰਕ ਬੜੇ ਭਾਰੀ ਦੁਸ਼ਟ ਨੇ, ਮਲੇਸ਼ ਨੇ, ਜਿਨ੍ਹਾਂ ਮਲੇਸ਼ਾਂ ਨੇ ਬੜਾ ਭਾਰੀ ਗੁਰ ਕਪਟ ਕਮਾਇਆ ਹੈ।
ਆਪ ਲਰੇ ਕੀਨਸ ਘਮਸਾਨਾ,
ਮਹਾਰਾਜ ਜੀ ਆਪ ਜੀ ਦੇ ਨਾਲ ਉਹਨਾਂ ਨੇ ਘਮਾਸਾਨ ਜੰਗ ਕੀਤਾ, ਆਪ ਜੀ ਤੇ ਚੜ ਕੇ ਲਿਆਂਦੀਆਂ ਚੜਾ ਕੇ ਲਿਆਂਦੀਆਂ ਫੌਜਾਂ ਲੱਖਾਂ ਦੇ ਹਿਸਾਬ ਦੇ ਨਾਲ।
ਭਇਓ ਬਿਨਾਸ਼ੀ ਗਨ ਤੁਰਕਾਨਾ,
ਔਰ ਆਪ ਜੀ ਨਾਲ ਜੰਗ ਕਰਦਿਆਂ ਸੈਂਕੜੇ ਹਜ਼ਾਰਾਂ ਲੱਖਾਂ ਦੁਸ਼ਮਣ ਜੰਗ ਦੇ ਮੈਦਾਨ ਦੇ ਵਿੱਚ ਮਾਰੇ ਗਏ ਨੇ, ਅਨੇਕਾਂ ਤੁਰਕ ਤੇ ਪਹਾੜੀਏ ਮਾਰੇ ਗਏ ਹਨ।
ਕਹਾ ਮੁਲਕ ਕੋ ਮਾਲਕ ਸ਼ਾਹੂ,
ਮਹਾਰਾਜ ਉਹ ਮੁਲਕ ਦਾ ਮਾਲਕ ਹੈ ਬਾਦਸ਼ਾਹ, ਔਰੰਗਜ਼ੇਬ ਇਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਹੈ।
ਕਹਾ ਆਪ ਟਿਗ ਭੱਟ ਉਤਸਾਹੂ,
ਕਿੱਥੇ ਉਹ ਸਾਰੇ ਮੁਲਕ ਦਾ ਬਾਦਸ਼ਾਹ, 22 ਲੱਖ ਫੌਜ ਦਾ ਮਾਲਕ, ਤੇ ਕਿੱਥੇ ਤੁਹਾਡੇ ਕੋਲ ਗਿਣਤੀ ਦੇ ਕੁਝ ਕਸੂਰਮੇ ਸਨ, ਤੁਹਾਡੇ ਕੋਲ ਲੜਨ ਵਾਸਤੇ ਕੋਈ ਚੰਗਾ ਕਿਲਾ ਨਹੀਂ ਸੀ, ਤੁਹਾਡੇ ਕੋਲ ਲੜਨ ਵਾਸਤੇ ਕੋਈ ਵਧੀਆ ਤੋਪਾਂ ਨਹੀਂ ਸਨ, ਤੁਹਾਡੇ ਕੋਲ ਫੌਜਾਂ ਨਹੀਂ ਸਨ, ਰੈਕਲੇ ਨਹੀਂ ਸਨ, ਕਿੱਥੇ ਉਹ ਸਾਰੇ ਮੁਲਕ ਦਾ ਬਾਦਸ਼ਾਹ, ਤੇ ਕਿੱਥੇ ਆਪ ਜੀ ਕੋਲ ਕੋਈ ਰਿਆਸਤ ਨਹੀਂ, ਕੋਈ ਰਾਜ ਭਾਗ ਨਹੀਂ, ਤੇ ਫੌਜਾਂ ਵੀ ਆਪ ਜੀ ਦੇ ਕੋਲ ਬਿਲਕੁਲ ਗਿਣਤੀ ਦੇ ਕੁਝ ਕਸੂਰਮੇ ਸਨ।
ਕਾਰਜ ਪਰੇ ਜੰਗ ਕੇ ਭਾਰੀ,
ਇਹੋ ਜੇ ਭਾਰੀ ਜੰਗ ਦੇ ਕਾਰਜ ਆਪ ਜੀ ਨੂੰ ਪਏ ਨੇ, ਭਾਰੀ ਜੰਗਾਂ ਆਪ ਜੀ ਨੇ ਆਪਣੇ ਜੀਵਨ ਵਿੱਚ ਲੜੀਆਂ ਹਨ।
ਸਾਹਿਬ ਜ਼ਾਦੇ ਮ੍ਰਿਤ ਪੇਚਾਰੀ,
ਮਹਾਰਾਜ ਇਹ ਬੜੇ ਵੱਡੇ ਦੁੱਖ ਦੀ ਗੱਲ ਹੈ ਸਾਡੇ ਵਾਸਤੇ ਕਿ ਆਪ ਜੀ ਦੇ ਚਾਰ ਸਾਹਿਬਜ਼ਾਦੇ ਚਾਰੇ ਸ਼ਹੀਦ ਹੋ ਗਏ ਨੇ, ਦੋ ਜੰਗ ਦੇ ਵਿੱਚ ਸ਼ਹੀਦ ਹੋ ਗਏ ਨੇ, ਦੋਹਾਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਹੈ।
ਧੀਰ ਕਠਨ ਰਾਵਰ ਪਰ ਆਈ,
ਇਹ ਬਾਜਾਂ ਵਾਲੇ ਪ੍ਰੀਤਮ ਜੀ ਤੁਹਾਡੇ ਤੇ ਬੜੀ ਔਖਾ ਸਮਾਂ, ਕਠਨ ਸਮਾਂ ਆਇਆ, ਬਹੁਤ ਜ਼ਿਆਦਾ ਵਿਪਤਾ ਭਰਾ ਸਮਾਂ ਆਪ ਜੀ ਤੇ ਲੰਘ ਕੇ ਗਿਆ ਆਇਆ ਹੈ।
ਘੇਰਿਓ ਆਨੰਦਪੁਰ ਚਹੁਕਾਈ,
ਸ੍ਰੀ ਆਨੰਦਪੁਰ ਸਾਹਿਬ ਨੂੰ ਦੁਸ਼ਮਣਾਂ ਨੇ ਚਾਰੇ ਪਾਸੇ ਤੋਂ ਘੇਰਾ ਪਾਇਆ ਹੋਇਆ ਸੀ, ਕਈ ਮਹੀਨੇ ਦੁਸ਼ਮਣਾਂ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਰੱਖਿਆ।
ਸਮੇਂ ਕਸ਼ਟ ਕੇ ਅਸ ਜਬ ਆਏ,
ਔਰ ਅਨੇਕਾਂ ਪ੍ਰਕਾਰ ਦੇ ਕਸ਼ਟਾਂ ਦੇ ਵਿੱਚ ਤੁਸੀਂ ਸਮਾਂ ਬਤੀਤ ਕੀਤਾ, ਅਨੇਕਾਂ ਪ੍ਰਕਾਰ ਦੀਆਂ ਸਮੱਸਿਆਵਾਂ ਆਪ ਜੀ ਤੇ ਆਈਆਂ, ਆਪ ਜੀ ਨੇ ਉਹਨਾਂ ਸਮੱਸਿਆਵਾਂ ਨੂੰ ਝੱਲਿਆ।
ਹਮ ਕੋ ਸਿਮਰਿਓ ਨਹੀਂ ਕਦਾਏ,
ਇੰਨਾ ਔਖਾ ਸਮਾਂ ਆਪ ਜੀ ਤੇ ਆਇਆ ਸੀ ਪਰ ਮਹਾਰਾਜ ਜੀ ਤੁਸੀਂ ਮੈਨੂੰ ਯਾਦ ਨਹੀਂ ਕੀਤਾ, ਸਾਨੂੰ ਯਾਦ ਨਹੀਂ ਕੀਤਾ। ਏਡਾ ਔਖਾ ਸਮਾਂ ਆਇਆ, ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਘੇਰਾ ਪਿਆ ਰਿਹਾ ਕਈ ਮਹੀਨੇ, ਪਰ ਮਹਾਰਾਜ ਜੀ ਤੁਸੀਂ ਸਾਨੂੰ ਯਾਦ ਨਹੀਂ ਕੀਤਾ, ਸਾਨੂੰ ਕੋਈ ਸੁਲਿਆ ਨਹੀਂ ਭੇਜਿਆ।
ਦੋ ਸਹਿ ਕਿਦੋ ਤੀਨ ਸਹਿ ਵੀਰਾ।
ਮਹਾਰਾਜ ਜੀ ਮੇਰੇ ਕੋਲ ਵੀ ਸੂਰਮੇ ਸਣਾ ਵੇਖੋ, ਅੱਜ ਵੀ ਮੇਰੇ ਨਾਲ ਆਏ ਨੇ, 400 ਸੂਰਮੇ ਆਏ ਨੇ ਮੇਰੇ ਨਾਲ ਇਕੱਠੇ ਹੋ ਕੇ। ਜੇ ਤੁਸੀਂ ਮੈਨੂੰ ਉਦੋਂ ਸੁਨੇਹਾ ਭੇਜ ਦਿੰਦੇ ਜਦੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਸੀ, ਤੇ 200-300 ਸੂਰਮੇ ਮੈਂ ਵੀ ਨਾਲ ਆਪਣੇ ਲੈ ਕੇ ਆਉਂਦਾ।
ਲੈ ਕਰ ਮੈਂ ਪਹੁੰਚਤ ਪ੍ਰਭ ਤੀਰਾ।
200-300-400 ਜਿੰਨੇ ਵੀ ਮੇਰੇ ਕੋਲ ਸੂਰਮੇ ਹੋ ਜਾਂਦੇ, ਮੈਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਤੁਹਾਡੇ ਕੋਲ ਸ੍ਰੀ ਆਨੰਦਪੁਰ ਸਾਹਿਬ ਪਹੁੰਚਣਾ ਹੀ ਸੀ ਨਾ, ਜੇ ਤੁਸੀਂ ਮੈਨੂੰ ਸੱਦਾ ਭੇਜ ਦਿੰਦੇ, ਮੈਨੂੰ ਹੁਕਮ ਭੇਜ ਦਿੰਦੇ।
ਕਰ ਪਰਾਕਰਮ ਕੇ ਜੁੱਦ ਵਿਸਾਲੇ।
ਮੈਂ ਵੀ ਉੱਥੇ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਆਪਣਾ ਪਰਾਕਰਮ ਵਿਖਾਉਣਾ ਸੀ, ਆਪਣੇ ਡਾਢੇ ਹੱਥ ਵਿਖਾਉਣੇ ਸਨ ਦੁਸ਼ਮਣਾਂ ਨੂੰ।
ਸਭ ਵਿਦ ਤੁਮਕੋ ਰਖਤ ਸੁਖਾਲੇ।
ਅਸੀਂ ਯਤਨ ਕਰਦੇ ਕਿ ਤੁਹਾਨੂੰ ਹਰ ਪੱਖ ਤੋਂ ਸੁਖੀ ਰੱਖਦੇ। ਆ ਜਿਹੜੀ ਇੰਨੀ ਬਿਪਤਾ ਤੁਹਾਡੇ ਤੇ ਆਈ ਪਈ ਸੀ, ਇਹ ਬਿਪਤਾ ਮੇਰੇ ਹੁੰਦਿਆਂ ਮੈਂ ਤੁਹਾਡੇ ਤੇ ਨਹੀਂ ਸੀ ਆਉਣ ਦੇਣੀ। ਇਹ ਔਖਾ ਸਮਾਂ ਮੈਂ ਆਪਣੇ ਹੁੰਦਿਆਂ ਤੁਹਾਡੇ ਤੇ ਨਹੀਂ ਸੀ ਆਉਣ ਦੇਣਾ, ਤੁਹਾਨੂੰ ਹਰ ਪ੍ਰਕਾਰ ਨਾਲ ਸੁਖਾਲਾ ਰੱਖਣਾ ਸੀ ਜੇ ਤੁਸੀਂ ਮੈਨੂੰ ਬੁਲਾ ਲੈਂਦੇ।
ਸੁਣ ਕਰ ਡੱਲੇ ਤੇ ਸ਼ੁਭ ਬੈਨ।
ਡੱਲੇ ਨੇ ਜਦੋਂ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਬਚਨ ਕਹੇ, ਇਹਦੇ ਬਚਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣੇ ਹਨ।
ਸ੍ਰੀ ਮੁਖ ਭਾਕਿਓ ਪੰਕਜ ਨੈਣ।
ਜਿਨ੍ਹਾਂ ਦੇ ਕਮਲ ਵਰਗੇ ਕਮਲ ਸਰੀਖੇ ਸੁੰਦਰ ਨੇਤਰ ਨੇ, ਐਸੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਵੇਲੇ ਬੋਲੇ, ਡੱਲੇ ਨੂੰ ਕਹਿਣ ਲੱਗੇ,
ਭਈ ਸੋ ਭਈ ਬੀਤ ਅਬ ਗਯੂ।
ਮਹਾਰਾਜ ਜੀ ਕਹਿੰਦੇ, ਡੱਲਿਆ ਜਿਹੜਾ ਸਮਾਂ ਲੰਘ ਜੇ ਉਹਦੇ ਬਾਰੇ ਵਿਚਾਰ ਨਹੀਂ ਕਰੀ, ਜਿਹੜਾ ਸਮਾਂ ਹੋਇਆ ਜੋ ਪਹਿਲਾਂ ਹੋਈ ਸੋ ਹੋਈ, ਉਹ ਜੋ ਬੀਤ ਗਿਆ ਸਮਾਂ ਹੁਣ ਉਹਦੇ ਬਾਰੇ ਕਾਹਦੀ ਚਿੰਤਾ ਕਰਨੀ, ਉਹਦੇ ਬਾਰੇ ਕੀ ਫਿਕਰ ਕਰਨਾ।
ਹਾਥ ਨਾ ਆਵੇ ਜਤਨ ਜੇ ਕਯੂ।
ਹੁਣ ਜਿਹੜਾ ਉਹ ਸਮਾਂ ਲੰਘ ਗਿਆ, ਹੁਣ ਉਹ ਹੱਥ ਤਾਂ ਨਹੀਂ ਨਾ ਆ ਸਕਦਾ, ਭਾਵੇਂ ਆਪਾਂ ਜਿੰਨੇ ਮਰਜ਼ੀ ਯਤਨ ਕਰ ਲਈਏ, ਜਿੰਨੇ ਮਰਜ਼ੀ ਉਪਾਅ ਕਰ ਲਈਏ, ਜਿਹੜਾ ਸਮਾਂ ਇੱਕ ਵਾਰੀ ਬੀਤ ਗਿਆ ਲੰਘ ਗਿਆ, ਉਹ ਲੰਘ ਚੁੱਕਾ ਬੀਤ ਚੁੱਕਾ ਸਮਾਂ ਮੁੜ ਕੇ ਹੱਥ ਵਿੱਚ ਨਹੀਂ ਆਉਂਦਾ।
ਜੰਗ ਵਿਖੇ ਮਾਰਨ ਕੈ ਮਰਨੋ।
ਮੈਦਾਨੇ ਜੰਗ ਦੇ ਵਿੱਚ ਮਾਰਨਾ ਔਰ ਮਰਨਾ।
ਪਸ਼ਚਾਤਾਪ ਕਹਾ ਤਿਸ ਕਰਨੋ।
ਹੋ ਚੁੱਕਾ ਹੈ ਪਹਿਲਾਂ ਜੋ ਹੋਣਾ ਸੀ, ਹੁਣ ਉਹਦੇ ਬਾਰੇ ਕੀ ਪਸ਼ਚਾਤਾਪ ਕਰਨਾ, ਉਹਦੇ ਬਾਰੇ ਕੀ ਫਿਕਰ ਤੇ ਚਿੰਤਾ ਕਰਨਾ ਜੋ ਬੀਤ ਚੁੱਕਾ ਹੈ।
ਸੁਣ ਡੱਲਾ ਬੋਲਿਓ ਸੁਣ ਐਸੇ।
ਮਹਾਰਾਜ ਜੀ ਤਾਂ ਟਾਲਾ ਕਰ ਰਹੇ ਨੇ ਵੀ ਚਲੋ ਡੱਲੇ ਦਾ ਪਰਦਾ ਕੱਜਿਆ ਰਹੇ, ਪਰ ਡੱਲੇ ਦੇ ਅੰਦਰ ਥੋੜੀ ਜਿਹੀ ਹਉਮੈ ਸੀ ਵੀ ਮੇਰੇ ਨਾਲ ਸੂਰਮੇ ਨੇ, ਮੈਂ ਬਹਾਦਰ ਯੋਧਿਆਂ ਦਾ ਜਰਨੈਲ ਹਾਂ, 400 ਬੰਦਾ ਮੇਰੀ ਆਗਿਆ ਵਿੱਚ ਚੱਲਦਾ, ਇਲਾਕੇ ਦਾ ਮੈਂ ਚੌਧਰੀ ਹਾਂ, ਜੇ ਗੁਰੂ ਜੀ ਮੈਨੂੰ ਸੱਦਦੇ ਮੈਂ ਵੀ ਆਉਣਾ ਸੀ। ਗੱਲਾਂ ਬਾਤਾਂ ਦੇ ਨਾਲ ਹੀ ਜੰਗ ਦੇ ਵਿੱਚ ਜਿੱਤਣਾ ਚਾਹੁੰਦਾ ਸੀ। ਹਾਲਾਂਕਿ ਜੇ 8-9 ਮਹੀਨਿਆਂ ਦਾ ਘੇਰਾ ਰਿਹਾ ਆਨੰਦਪੁਰ ਸਾਹਿਬ, ਉਦੋਂ ਖਬਰ ਤਾਂ ਡੱਲੇ ਨੂੰ ਵੀ ਮਿਲ ਗਈ ਹੋਣੀ ਹੈ। ਆਪਣੇ ਆਪ ਫੌਜ ਲੈ ਕੇ ਨਹੀਂ ਸੀ ਜਾ ਸਕਦਾ, ਉਡੀਕ ਕਰਦਾ ਰਿਹਾ ਵੀ ਗੁਰੂ ਜੀ ਹੁਕਮਨਾਮਾ ਭੇਜਣ। ਪਰ ਜਿਵੇਂ ਗੱਲਾਂ ਦੇ ਨਾਲ ਹੀ ਕਹਿੰਦੇ ਨੇ ਨਾ ਵੀ ਮੈਂ ਜਿੱਤਣਾ ਚਾਹੁੰਦਾ, ਗੱਲਾਂ ਦੇ ਨਾਲ ਹੀ ਜੰਗ ਜਿੱਤ ਲੈਣਾ ਚਾਹੁੰਦਾ, ਗੁਰੂ ਜੀ ਆਖਣ ਹਾਂ ਡੱਲਿਆ ਤੂੰ ਆ ਜਾਂਦਾ ਤੇ ਚੰਗਾ ਹੁੰਦਾ, ਇਹ ਗੱਲ ਗੁਰੂ ਸਾਹਿਬ ਕੋਲੋਂ ਕਹਾਉਣੀ ਚਾਹੁੰਦਾ ਸੀ। ਪਰ ਸਤਿਗੁਰੂ ਸੱਚੇ ਪਾਤਸ਼ਾਹ ਇਹਦਾ ਮਾਣ ਤੋੜਨਾ ਚਾਹੁੰਦੇ ਸੀ, ਇਹਦੇ ਅੰਦਰ ਜਿਹੜੀ ਹਉਮੈ ਸੀ ਉਹ ਤੋੜਨੀ ਚਾਹੁੰਦੇ ਸੀ। ਮਹਾਰਾਜ ਜੀ ਨੇ ਫਿਰ ਵੀ ਇਹਦਾ ਪਰਦਾ ਕੱਢਿਆ ਵੀ ਚੱਲ ਰਹਿਣ ਦੇ, ਪਰ ਜਦੋਂ ਸਤਿਗੁਰਾਂ ਨੇ ਕਿਹਾ ਨਾ ਜਿਹੜਾ ਸਮਾਂ ਬੀਤ ਗਿਆ ਸੋ ਬੀਤ ਗਿਆ, ਹੁਣ ਉਹਦੇ ਬਾਰੇ ਕੀ ਚਿੰਤਾ ਕਰਨੀ ਰਹਿਣ ਦੇ, ਤੇ ਡੱਲਾ ਫਿਰ ਬੋਲਿਆ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ,
ਅਹ ਜਥਾ ਵਤ ਉਚਰੋ ਜੈਸੇ।
ਲੱਗਾ ਗੁਰੂ ਜੀ ਜਿਹੜੇ ਗੱਲਾਂ ਬਚਨ ਤੁਸੀਂ ਕਰ ਰਹੇ ਹੋ, ਹਾਲਾਂਕਿ ਜਥਾ ਵਤ ਇਹ ਸੱਚ ਹੈ, ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਸਹੀ ਤੇ ਦਰੁਸਤ ਕਹਿ ਰਹੇ ਹੋ।
ਤਉ ਦਾਸ ਹਮ ਰਾਵਰ ਕੇਰੇ।
ਪਰ ਫਿਰ ਵੀ ਮਹਾਰਾਜ ਜੀ ਅਸੀਂ ਤੁਹਾਡੇ ਸੇਵਕ ਹਾਂ, ਅਸੀਂ ਤੁਹਾਡੇ ਦਾਸ ਹਾਂ।
ਕਾਲਤ ਰਣ ਕਮਸਾਨ ਕਨੇਰੇ।
ਜੇ ਤੁਸੀਂ ਸਾਨੂੰ ਉਦੋਂ ਯਾਦ ਕਰ ਲੈਂਦੇ ਨਾ ਆਨੰਦਪੁਰ ਸਾਹਿਬ ਦੇ ਜੰਗ ਚ, ਤੇ ਅਸੀਂ ਵੀ ਆ ਕੇ ਆਪਣੇ ਹੱਥ ਵਿਖਾਉਣੇ ਸੀ ਦੁਸ਼ਮਣਾਂ ਨੂੰ, ਅਸੀਂ ਵੀ ਆ ਕੇ ਆਪਣੇ ਦਾਵ ਪੇਚ ਜੰਗ ਦੇ ਮੈਦਾਨ ਚ ਵਿਖਾਉਣੇ ਸਨ।
ਕਰਤ ਕਾਜ ਰਾਵਰ ਕੇ ਤਬ ਹੋ,
ਤੁਹਾਡੇ ਕੰਮ ਅਸੀਂ ਕਰਨੇ ਸਨ, ਤੁਹਾਡੇ ਕੰਮ ਅਸੀਂ ਸਵਾਰਦੇ ਸਨ।
ਲੇਕਰ ਮੈਂ ਪਹੁੰਚਤ ਭੱਟ ਸਭ ਹੋ,
ਮੈਂ ਆਪਣੇ ਸਾਰੇ ਸੂਰਮਿਆਂ ਨੂੰ ਨਾਲ ਲੈ ਕੇ ਤੁਹਾਡੇ ਕੋਲ ਪਹੁੰਚਣਾ ਸੀ।
ਲਿਖਤ ਹੁਕਮਨਾਮਾ ਜੇ ਪਠ ਹੋ,
ਤੁਸੀਂ ਮੈਨੂੰ ਹੁਕਮਨਾਮਾ ਲਿਖ ਕੇ ਭੇਜ ਦਿੰਦੇ, ਮੈਨੂੰ ਆਪਣੇ ਕੋਲ ਸੱਦ ਲੈਂਦੇ, ਤਾਂ ਮਹਾਰਾਜ ਤੁਹਾਡਾ ਹੁਕਮਨਾਮਾ ਪੜ੍ਹਦਿਆਂ ਸਾਰ ਮੈਂ ਆਨੰਦਪੁਰ ਸਾਹਿਬ ਵੱਲ ਆ ਜਾਣਾ ਸੀ।
ਬਿਨਾ ਵਿਲੰਬ ਮਿਲਤ ਮੈਂ ਤੱਟ ਹੋ,
ਦੇਰੀ ਤੋਂ ਤੁਹਾਡੇ ਕੋਲ ਪਹੁੰਚ ਜਾਣਾ ਸੀ। ਜਿਵੇਂ ਬੰਦੂਕ ਤੋਂ ਗੋਲੀ ਛੂੰਕਦੀ ਜਾਂਦੀ ਹੈ, ਗੋਲੀ ਵਾਂਗੂ ਮਹਾਰਾਜ ਜੀ ਤੁਹਾਡੇ ਕੋਲ ਚੱਲ ਕੇ ਆਉਣਾ ਸੀ।
ਸਭ ਵਿਦ ਕਰ ਸਹਾਏ ਲੈ ਆਵਤ,
ਔਰ ਮੈਂ ਸਰਵ ਪ੍ਰਕਾਰ ਨਾਲ ਤੁਹਾਡੀ ਸਹਾਇਤਾ ਕਰਕੇ ਤੁਹਾਨੂੰ ਆਨੰਦਪੁਰ ਸਾਹਿਬ ਦੇ ਕਿਲੇ ਵਿੱਚੋਂ ਲੈ ਕੇ ਇੱਥੇ ਆ ਜਾਣਾ ਸੀ। ਇੱਥੇ ਜੰਗਲ ਦੇ ਇਲਾਕੇ ਚ ਮਾਲਵੇ ਵਿੱਚ ਤੁਹਾਨੂੰ ਲੈ ਕੇ ਆ ਜਾਣਾ ਸੀ।
ਇੱਥੇ ਵਿਘਨ ਕਿਉਂ ਹੋਵੇ ਬੇ ਪਾਵਤ,
ਮਹਾਰਾਜ ਇੰਨੇ ਵਿਘਨ ਜਿਹੜੇ ਹੁਣ ਤੁਸੀਂ ਪਾਏ ਦੇ, ਇੰਨੇ ਵਿਘਨ ਨਹੀਂ ਸੀ ਤੁਹਾਨੂੰ ਪਾਉਣੇ ਪੈਣੇ, ਇੰਨੇ ਵਿਘਨਾਂ ਵਿੱਚ ਇੰਨੇ ਔਖੇ ਸਮੇਂ ਵਿੱਚ ਤੁਹਾਨੂੰ ਨਹੀਂ ਸੀ ਪੈਣਾ।
ਸੁਣ ਸ੍ਰੀ ਪ੍ਰਭ ਪੁਨ ਤੇ ਸਮਝਾਇਓ,
ਜਦੋਂ ਦੂਸਰੀ ਵਾਰ ਡੱਲੇ ਨੇ ਇਸ ਤਰ੍ਹਾਂ ਕਿਹਾ, ਸੁਣ ਕੇ ਸਤਿਗੁਰੂ ਜੀ ਫਿਰ ਬੋਲੇ, ਫਿਰ ਡੱਲੇ ਨੂੰ ਸਮਝਾਉਂਦਿਆਂ ਕਹਿਣ ਲੱਗੇ,
ਸਮਾਂ ਬੀਤਿਓ ਕਬ ਹੱਥ ਨਾ ਆਇਓ।
ਮਹਾਰਾਜ ਜੀ ਕਹਿੰਦੇ, ਡੱਲਿਆ ਜਿਹੜਾ ਸਮਾਂ ਬੀਤ ਜਾਂਦਾ ਮੁੜ ਹੱਥ ਨਹੀਂ ਆਉਂਦਾ, ਲੰਘ ਗਿਆ ਨਾ ਮੁੜ ਕੇ ਆਉਂਦਾ, ਇਹ ਠਹਿਰਨ ਜਾਚ ਨਾ ਜਾਣਦਾ, ਇਹ ਸਮਾਂ ਰੁਕਣ ਦੀ ਜਾਚ ਨਹੀਂ ਜਾਣਦਾ। ਭਾਈ ਵੀਰ ਸਿੰਘ ਜੀ ਵੀ ਕਹਿੰਦੇ, ਜਿਹੜਾ ਸਮਾਂ ਲੰਘ ਗਿਆ ਮੁੜ ਕੇ ਨਹੀਂ ਆਉਂਦਾ। ਇਸ ਕਰਕੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ, ਡੱਲਿਆ ਜਿਹੜਾ ਸਮਾਂ ਲੰਘ ਜਾਏ, ਉਹ ਬੀਤ ਚੁੱਕਾ ਸਮਾਂ ਫਿਰ ਮੁੜ ਕੇ ਹੱਥ ਨਹੀਂ ਆਇਆ ਕਰਦਾ।
ਨਹੀਂ ਉਪਾਏ ਬਣੇ ਅਬ ਤਾਂ ਹੋ,
ਉਹਦਾ ਕੀ ਉਪਾਅ ਕਰ ਸਕਦੇ ਹਾਂ, ਜਿਹੜਾ ਸਮਾਂ ਬੀਤ ਹੀ ਗਿਆ, ਲੰਘ ਹੀ ਗਿਆ, ਹੁਣ ਉਹਦੇ ਬਾਰੇ ਆਪਾਂ ਕੀ ਚਰਚਾ ਕਰਨੀ ਹੈ, ਉਹਦੇ ਬਾਰੇ ਕੀ ਫਿਕਰ ਤੇ ਕੀ ਚਿੰਤਾ ਕਰਨੀ ਹੈ।
ਹੋਣਹਾਰ ਸਿਰ ਪਰ ਸਭ ਕਾ
ਹੋਣੀ ਹੈ, ਤੇ ਹੋਣੀ ਤਾਂ ਸਾਰਿਆਂ ਦੇ ਸਿਰ ਤੇ ਉਸੇ ਤਰ੍ਹਾਂ ਹੀ ਵਰਤਣੀ ਹੈ ਜਿਵੇਂ ਵਿਧਾਤੇ ਨੇ ਲਿਖੀ ਹੈ। ਇਹ ਹੋਣੀ ਸੀ, ਇਹ ਹੋਣੀ ਹੋ ਗਈ ਹੈ, ਬੀਤ ਗਈ ਹੈ, ਇਹ ਤਾਂ ਸਾਰਿਆਂ ਦੇ ਸਿਰਾਂ ਤੇ ਉਸੇ ਤਰ੍ਹਾਂ ਹੀ ਵਰਤਣੀ ਹੈ ਜਿਵੇਂ ਲਿਖੀ ਹੈ।
ਇਤੋ ਕਹਿਓ ਪਰ ਤਉ ਨਾ ਮੋਨੰ,
ਮਹਾਰਾਜ ਜੀ ਨੇ ਇੰਨਾ ਸਮਝਾਇਆ, ਦੁਬਾਰਾ ਵੀ ਇਹ ਗੱਲ ਕਹੀ, ਪਰ ਡੱਲਾ ਫਿਰ ਵੀ ਚੁੱਪ ਨਹੀਂ ਕੀਤਾ। ਗੁਰੂ ਸਾਹਿਬ ਜੀ ਟਾਲਾ ਕਰ ਰਹੇ ਨੇ ਵੀ ਇਹ ਗੱਲ ਨਾ ਛੇੜਾਂ, ਪਰ ਡੱਲਾ ਫਿਰ ਵੀ ਬਾਦ ਨਹੀਂ ਆਇਆ, ਫਿਰ ਵੀ ਚੁੱਪ ਨਹੀਂ ਕੀਤਾ।
ਤਜੈ ਪ੍ਰਸੰਗ ਸੁਣਾਵੇ ਕੌਣ,
ਮਹਾਰਾਜ ਜੀ ਤਾਂ ਇਹ ਪ੍ਰਸੰਗ ਭੱਜ ਦਿੰਦੇ ਨੇ, ਛੱਡ ਦਿੰਦੇ ਨੇ ਵੀ ਚਲੋ ਇਹ ਗੱਲ ਰਹਿਣ ਦਿਓ ਨਾ ਛੇੜੀਏ, ਪਰ ਇਹ ਦੁਬਾਰਾ ਫਿਰ ਛੇੜ ਲੈਂਦਾ। ਸਤਿਗੁਰੂ ਜੀ ਰੋਕਦੇ ਨੇ, ਇਹ ਦੁਬਾਰਾ ਫੇਰ ਛੇੜ ਲੈਂਦਾ ਉਹੀ ਗੱਲ।
ਆਪਣੋ ਆਪਾ ਕਰੇ ਜਨਾਵਨ,
ਔਰ ਆਪਣਾ ਆਪ ਜਣਾਣਾ ਚਾਹੁੰਦਾ ਵੀ ਮੈਂ ਵੀ ਕੁਝ ਚੀਜ਼ ਹਾਂ। ਬਸ ਇੱਕ ਵਾਰੀ ਗੁਰੂ ਸਾਹਿਬ ਕੋਲੋਂ ਘੋਣਾ ਚਾਹੁੰਦਾ ਸੀ ਵੀ ਮਹਾਰਾਜ ਜੀ ਕਹਿ ਦੇਣ, ਹਾਂ ਡੱਲਿਆ ਜੇ ਤੂੰ ਹੁੰਦਾ ਤੇ ਇੰਨਾ ਕੁਝ ਨਾ ਹੁੰਦਾ, ਪਰ ਸਤਿਗੁਰੂ ਜੀ ਕਿਵੇਂ ਕਹਿ ਦਿੰਦੇ, ਜਿਹੜੀ ਗੱਲ ਹੋ ਹੀ ਨਹੀਂ ਸੀ ਸਕਦੀ ਉਹਦੇ ਬਾਰੇ ਹੁਣ ਕਿਵੇਂ ਕਹਿ ਦਿੰਦੇ ਵੀ ਹਾਂ ਡੱਲਿਆ ਤੂੰ ਹੁੰਦਾ ਤੇ ਵਧੀਆ ਹੋਣਾ ਸੀ। ਪਰ ਡੱਲਾ ਕਹਾਣਾ ਚਾਹੁੰਦਾ ਸਤਿਗੁਰਾਂ ਕੋਲੋਂ, ਮਹਾਰਾਜ ਜੀ ਫਿਰ ਵੀ ਟਾਲਾ ਕਰ ਰਹੇ ਨੇ ਵੀ ਚਲੋ ਡੱਲੇ ਦਾ ਪੜਦਾ ਕੱਜਿਆ ਰਹੇ, ਜਿਹੜੇ ਇਹਦੇ ਸੂਰਮਿਆਂ ਤੇ ਜਿਨ੍ਹਾਂ ਤੇ ਮਾਣ ਕਰ ਰਿਹਾ, ਇਹ ਤਾਂ ਸਾਡੀ ਇੱਕ ਵੀ ਦਾਰ ਦੀ ਤਾ ਦੀ ਕਸਵੱਟੀ ਨਹੀਂ, ਝੱਲਣ ਵਾਲੇ ਤਾਂ ਭੱਜ ਕੇ ਪਿੱਠਾ ਵਿਖਾਣ ਕੇ ਦੌੜਨ ਵਾਲੇ ਨੇ, ਇਹ ਕਿੱਥੇ ਲੜਨ ਵਾਲੇ ਸਨ। ਉੱਥੇ ਤਾਂ ਲੜਨ ਵਾਲੇ ਭਾਈ ਆਲਮ ਸਿੰਘ ਨੱਚਣੇ ਵਰਗੇ ਸੀ, ਉੱਥੇ ਭਾਈ ਉਦੇ ਸਿੰਘ ਤੇ ਭਾਈ ਬਚਿੱਤਰ ਸਿੰਘ ਵਰਗੇ ਸੂਰਮੇ ਸਨ, ਜਿਨ੍ਹਾਂ ਨੇ ਭਾਈ ਸੰਗਤ ਸਿੰਘ ਵਰਗੇ, ਭਾਈ ਜੀਵਨ ਸਿੰਘ ਵਰਗੇ ਮਹਾਨ ਯੋਧੇ ਸਨ, ਜਿਨ੍ਹਾਂ ਨੇ ਆਪਣਾ ਸਿਰ ਗੁਰੂ ਚਰਨਾਂ ਵਿੱਚ ਭੇਟ ਕੀਤਾ ਸੀ, ਉਹ ਜਿਉਂਦਿਆਂ ਜੀ ਆਪਣੇ ਅੰਦਰ ਮਰਨਾ ਕਬੂਲ ਕੀਤਾ ਹੋਇਆ ਸੀ। ਮਹਾਰਾਜ ਜੀ ਚਾਹੁੰਦੇ ਸਨ ਵੀ ਡੱਲੇ ਦਾ ਪਰਦਾ ਕੱਜਿਆ ਰਹੇ, ਪਰ ਡੱਲਾ ਬਾਦ ਨਹੀਂ ਪਿਆ ਆਉਂਦਾ। ਸਤਿਗੁਰੂ ਜੀ ਪ੍ਰਸੰਗ ਛੱਡ ਦਿੰਦੇ ਨੇ, ਇਹ ਦੁਬਾਰਾ ਫੇਰ ਛੇੜ ਲੈਂਦਾ ਉਹੀ ਗੱਲਾਂ, ਆਪਣਾ ਆਪ ਜਣਾਉਂਦਾ ਹੈ।
ਲੜੇ ਮਰੇ ਬਿਨ ਵੱਡਤਾ ਪਾਵਨ,
ਨਾ ਲੜਾਈ ਕੀਤੀ ਨਾ ਮਰਿਆ ਕੋਈ, ਇਹਦਾ ਲੜੇ ਤੇ ਮਰੇ ਬਿਨਾਂ ਹੀ ਵਡਿਆਈ ਪਾਉਣਾ ਚਾਹੁੰਦਾ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੜੇ ਮਰੇ ਬਿਨਾਂ ਹੀ ਵਡਿਆਈ ਪਾਣਾ ਚਾਹੁੰਦਾ ਹੈ।
ਸਭਾ ਹਜ਼ਾਰੋਂ ਸੁਪਟਨ ਕੇਰੀ,
ਉਸ ਵੇਲੇ ਮਹਾਰਾਜ ਜੀ ਦੀ ਸਭਾ ਲੱਗੀ ਹੋਈ ਸੀ, ਸੈਂਕੜੇ ਸੂਰਮੇ ਮਹਾਰਾਜ ਜੀ ਦੀ ਸਭਾ ਵਿਚ ਬੈਠੇ ਹੋਏ ਸਨ।
ਬੈਠੇ ਸਨੱਦ ਬਦ ਤਿਸ ਬੇਰੀ,
ਸਨਬੱਧ ਹੋ ਕੇ ਬੜੇ ਸੂਰਮੇ ਬੜੇ ਯੋਧੇ ਮਹਾਰਾਜ ਜੀ ਦੇ ਦੀਵਾਨ ਦੇ ਵਿਚ ਸ਼ਸਤਰਧਾਰੀ ਹੋ ਕੇ ਸੂਰਮੇ ਬੈਠੇ ਹੋਏ ਸਨ।
ਲਵਪੁਰ ਕੇ ਕਾਰੀਗਰ ਆਏ,
ਜਦੋਂ ਡੱਲੇ ਨੇ ਦੁਬਾਰਾ ਇਹ ਪ੍ਰਸੰਗ ਛੇੜਿਆ ਨਾ ਮਹਾਰਾਜ ਮੈਨੂੰ ਬੁਲਾ ਲੈਂਦੇ, ਤੋ ਇਨੇ ਨੂੰ ਲਾਹੌਰ ਤੋਂ ਇਕ ਕਾਰੀਗਰ ਆਏ ਕੁਝ ਇਕੱਠੇ ਹੋ ਕੇ, ਬੜੀ ਸੋਹਣੀਆਂ ਬੰਦੂਕਾਂ ਤਿਆਰ ਕਰਕੇ, ਬੜੇ ਸੋਹਣੇ ਰਾਮ ਜੰਗੇ ਵਧੀਆ ਬੰਦੂਕਾਂ ਉਹ ਤਿਆਰ ਕਰਕੇ ਲਾਹੌਰ ਤੋਂ ਕਾਰੀਗਰ ਆਏ ਹਨ।
ਬਹੁ ਮੋਲੀ ਬਰ ਤੁਪਕਨ ਲਿਆਏ,
ਬੜੀਆਂ ਵਧੀਆ ਬੰਦੂਕਾਂ ਜਿਹੜੀਆਂ ਨੇ ਬਹੁ ਮੁੱਲੀਆਂ ਵਡਮੁੱਲੀਆਂ, ਰਾਮ ਜੰਗੇ ਖਾਲਸੇ ਦੇ ਬੋਲੇ ਚ ਬੰਦੂਕ ਨੂੰ ਵੱਡੀ ਨੂੰ ਰਾਮ ਜੰਗਾ ਕਹਿੰਦੇ ਨੇ। ਜਿਹੜੇ ਵਧੀਆ ਵਧੀਆ ਰਾਮ ਜੰਗੇ ਤੁਪਕਾਂ ਬੰਦੂਕਾਂ ਸਨ ਉਹ ਬੰਦੂਕਾਂ ਲੈ ਕੇ ਆਏ ਕਾਰੀਗਰ।
ਆਨ ਹਜ਼ੂਰ ਪ੍ਰਭੂ ਕੇ ਧਰੀ,
ਮਹਾਰਾਜ ਜੀ ਦੀ ਖਬਰ ਸੁਣ ਕੇ ਕਿ ਸਤਿਗੁਰੂ ਜੀ ਇਸ ਇਲਾਕੇ ਚ ਨੇ, ਉਹ ਬੰਦੂਕਾਂ ਲਿਆਏ ਮਹਾਰਾਜ ਜੀ ਦੇ ਅੱਗੇ ਲਿਆ ਕੇ, ਉਹ ਬੰਦੂਕਾਂ ਰੱਖੀਆਂ ਬੜੀਆਂ ਵਧੀਆ ਬੰਦੂਕਾਂ, ਸੁੰਦਰ ਬੰਦੂਕਾਂ ਹਨ।
ਕਰ ਪੰਕਜ ਮੈਂ ਗਹਿਬੇ ਕਰੀ,
ਮਹਾਰਾਜ ਜੀ ਨੇ ਇੱਕ ਬੰਦੂਕ ਉਹਨਾਂ ਬੰਦੂਕਾਂ ਚ ਚੁੱਕੀ ਤੇ ਆਪਣੇ ਹੱਥਾਂ ਵਿਚ ਪਕੜ ਲਈ, ਆਪਣੇ ਦਸਤ ਕਮਲਾਂ ਦੇ ਵਿਚ ਪਕੜ ਕੇ ਗਹਿ ਕੇ ਜੋ ਕੇ ਬੰਦੂਕ ਨੂੰ ਵੇਖਣ ਲੱਗੇ।
ਅੰਤਰ ਵਹਿਰ ਹੇਰ ਵਿਦ ਨਾਨਾ,
ਚੰਗੀ ਤਰ੍ਹਾਂ ਖੋਲ ਕੇ ਚੰਗੀ ਤਰ੍ਹਾਂ ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਬੰਦੂਕ ਨੂੰ ਮਹਾਰਾਜ ਜੀ ਵੇਖਦੇ ਹਨ।
ਦਸਤ ਰਵਾ ਕਰ ਤਾਕ ਨਿਸ਼ਾਨਾ,
ਆਪਣੇ ਦਸਤਾਂ ਤੇ ਹੱਥਾਂ ਤੇ ਰੱਖ ਕੇ ਨਾ ਨਿਸ਼ਾਨਾ ਤੱਕ ਕੇ ਵੇਖਦੇ ਨੇ, ਜਿਹੜੀ ਉੱਤੇ ਮੱਖੀ ਲੱਗੀ ਹੁੰਦੀ ਹੈ ਬੰਦੂਕ ਦੇ ਉਹਦੇ ਨਾਲ ਸਿੱਧਾ ਨਿਸ਼ਾਨਾ ਸੇਧ ਕੇ ਵੇਖਦੇ ਹਨ।
ਸਭਾ ਵਿਖੇ ਡੱਲੇ ਕੋ ਪਰਖਣ,
ਹੁਣ ਸਮਾਂ ਆ ਗਿਆ ਡੱਲੇ ਦਾ, ਮਹਾਰਾਜ ਜਦੋਂ ਬਾਅਦ ਨਹੀਂ ਸੀ ਨਾ ਆਉਂਦਾ, ਮਹਾਰਾਜ ਜੀ ਕਹਿੰਦੇ ਨੂੰ ਵਿਖਾ ਹੀ ਦਿੰਦੇ ਆ ਇਹਦੇ ਸੂਰਮਿਆਂ ਦਾ ਮਾਣ ਜਿਨ੍ਹਾਂ ਤੇ ਮਾਣ ਕਰਦਾ, ਮਹਾਰਾਜ ਮੈਨੂੰ ਯਾਦ ਕਰਦੇ ਮੈਂ ਆਪਣੇ ਸੂਰਮੇ ਲੈ ਕੇ ਪਹੁੰਚ ਜਾਣਾ ਸੀ, ਉੱਥੇ ਇੰਨਾ ਜੰਗ ਹੋਣੀ ਨਹੀਂ ਸੀ ਦੇਣਾ, ਮੈਂ ਤੁਹਾਨੂੰ ਉੱਥੋਂ ਕੱਢ ਕੇ ਸਾਬਤ ਇੱਥੇ ਲੈ ਆਉਣਾ ਸੀ ਤੁਹਾਡੇ ਬੱਚਿਆਂ ਸਮੇਤ। ਤੇ ਮਹਾਰਾਜ ਜੀ ਕਹਿੰਦੇ ਹੁਣ ਪਰਖ ਲਈਏ ਡੱਲੇ ਨੂੰ ਵੀ ਤੇ ਇਹਦੇ ਜਿਹੜੇ ਸਿਪਾਹੀ ਨੇ ਉਹ ਵੀ ਪਰਖ ਲਈਏ ਵੀ ਕਿੰਨੇ ਕੁ ਸੂਰਮੇ ਨੇ, ਕਿੰਨੇ ਕੁ ਦਲੇਰ ਮਰਦ ਨੇ, ਕਿੰਨਾ ਕੁ ਉਹਨਾਂ ਅੰਦਰ ਸਮਰਪਣ ਦਾ ਭਾਵ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਣ ਸਭਾ ਵਿਚ ਡੱਲੇ ਨੂੰ ਪਰਖਣ ਵਾਸਤੇ ਵਿਧ ਬਣਾਈ।
ਸਭਨ ਸੁਣਾਏ ਕਹਿਓ ਰਿਪ ਧਰਖਣ,
ਵੈਰੀਆਂ ਨੂੰ ਦਬਾਉਣ ਵਾਲੇ, ਵੈਰੀਆਂ ਦੇ ਹਿਰਦਿਆਂ ਨੂੰ ਕੰਬਾਉਣ ਵਾਲੇ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਉਸ ਵੇਲੇ ਸਭ ਨੂੰ ਸੁਣਾਉਂਦਿਆਂ ਹੋਇਆਂ ਬੋਲੇ,
ਓ ਡੱਲਾ ਦੀਜਾ ਨਰ ਦੋਏ।
ਮਹਾਰਾਜ ਜੀ ਕਹਿੰਦੇ ਹਾਂ ਵੀ ਭਾਈ ਡੱਲਿਆ ਲਿਆ ਤੇਰੇ ਨਾਲ 400 ਸੂਰਮਿਆਂ ਵਿਚੋਂ 2 ਸੂਰਮੇ, ਆ 2 ਬੰਦੇ ਤੂੰ ਆਪਣੇ ਨਾਲ ਬੰਦਿਆਂ ਵਿਚੋਂ ਲਿਆ ਕੇ ਸਾਡੇ ਸਾਹਮਣੇ ਖੜੇ ਕਰ।
ਫਤਿਹ ਤੁਰੰਗ ਪਰਖ ਪੁਨ ਹੋਏ,
ਆ ਵੇਖੀਏ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਲਾ ਕੇ ਵੀ ਬੰਦਾ ਵੀ ਮਾਰਦੀ ਆ ਕਿ ਨਹੀਂ ਮਾਰਦੀ, ਇਹ ਬੰਦੂਕ ਦੀ ਗੋਲੀ ਮਾਰ ਕੇ ਵੇਖੀਏ ਵੀ ਬੰਦਾ ਮਰਦਾ ਇਹਦੇ ਨਾਲ। ਲਿਆ ਤੇਰੇ 2 ਬੰਦੇ ਜਿਨ੍ਹਾਂ ਤੇ ਨਿਸ਼ਾਨਾ ਲਾ ਕੇ ਇਹ ਬੰਦੂਕ ਦਾ ਨਿਸ਼ਾਨਾ ਪਰਖ ਕੇ ਵੇਖੀਏ ਵੀ ਕਿੱਦਾਂ ਦੀ ਬੰਦੂਕ ਹੈ।
ਕਿਤਕ ਤੋੜ ਕਰ ਘਾਵਨ ਘੱਲ ਹੈ,
ਵੇਖੀਏ ਕਿੰਨੀ ਕੁ ਦੂਰ ਤੱਕ ਇਹਦੀ ਮਾਰ ਹੈ, ਕਿੱਥੋਂ ਤੱਕ ਇਹਦੀ ਗੋਲੀ ਦੀ ਮਾਰ ਪਹੁੰਚਦੀ ਹੈ, ਕਿੱਥੇ ਤੱਕ ਪਹੁੰਚ ਕੇ ਬੰਦਾ ਮਾਰਦੀ ਹੈ।
ਮਰਹਿ ਕੇ ਨਹੀਂ ਸੁਭਟ ਤਤਕਲ ਹੈ,
ਇਹ ਵੀ ਸਹੀ ਇਹਨੂੰ ਪਰਖ ਕੇ ਵੀ ਜਦੋਂ ਗੋਲੀ ਚਲਾਈਏ ਤੇ ਬੰਦਾ ਮਰਦਾ ਵੀ ਹੈ ਕਿ ਨਹੀਂ ਮਰਦਾ ਇਹਦੇ ਨਾਲ, ਪਰ ਉਹ ਤਾਂ ਹੀ ਪਤਾ ਲੱਗੇਗਾ ਜੇ ਤੂੰ 2 ਬੰਦੇ ਭੇਜੇਗਾ ਵਾਰੀ ਵਾਰੀ ਵੇਖਦੇ ਆ, ਪਹਿਲੇ ਤੇ ਵੇਖਾਂਗੇ ਕਿੰਨੀ ਦੂਰ ਤੱਕ ਮਾਰ ਹੈ, ਦੂਜੇ ਤੇ ਮਾਰ ਕੇ ਵੇਖਾਂਗੇ ਵੀ ਵਾਕਈ ਬੰਦਾ ਮਾਰਦੀ ਹੈ ਕਿ ਨਹੀਂ ਮਾਰਦੀ। ਆ 2 ਬੰਦੇ ਲਿਆ ਤੇਰੇ ਡੱਲਿਆਂ ਵਿੱਚੋਂ ਕੱਢ ਕੇ ਚੁਣ ਕੇ ਜਿਹੜੇ ਆਪਣਾ ਆਪ ਸਾਡੇ ਅੱਗੇ ਪੇਸ਼ ਕਰਨ, ਤੇ ਆ ਬੰਦੂਕ ਉਹਨਾਂ ਤੇ ਨਿਸ਼ਾਨਾ ਲਾ ਕੇ ਪਰਖ ਕੇ ਵੇਖੀਏ।
ਸੁਨ ਗੁਰ ਬਾਕ ਸਕਲ ਬਿਸਮਾਏ,
ਮਹਾਰਾਜ ਜੀ ਦੇ ਬਚਨ ਸੁਣ ਕੇ ਸਾਰੇ ਹੱਕੇ ਬੱਕੇ ਰਹਿ ਗਏ। ਹੁਣ ਡੱਲਾ ਵੀ ਭੁੱਲ ਗਿਆ ਜਿਹੜੀਆਂ ਗੱਲਾਂ ਪਹਿਲਾਂ ਘੜੀ ਮੁੜੀ ਛੇੜਦਾ ਸੀ, ਮਹਾਰਾਜ ਮੈਨੂੰ ਵੀ ਬੁਲਾ ਲੈਂਦੇ ਆਨੰਦਪੁਰ ਸਾਹਿਬ, ਮਹਾਰਾਜ ਜੀ ਮੋੜਦੇ ਰਹੇ 2 ਵਾਰੀ ਪਾਤਸ਼ਾਹ ਜੀ ਨੇ ਫੜਦਾ ਪਾ ਕੇ ਰੱਖਿਆ ਵੀ ਚੱਲ ਰਹਿਣ ਦੇ, ਨਹੀਂ ਬਾਅਦ ਆਇਆ ਤੇ ਮਹਾਰਾਜ ਜੀ ਕਹਿੰਦੇ ਲਿਆ ਫਿਰ ਬੰਦੇ, ਹੁਣ ਡੱਲਾ ਵੀ ਵੇਖੇ ਨਾਲ ਜਿਹੜੇ ਦੇ 400 ਸੂਰਮੇ ਆਏ ਸਨ ਉਹ ਵੀ ਵੇਖ ਕੇ ਹੈਰਾਨ ਹੋ ਰਹੇ ਨੇ ਵੀ ਗੁਰੂ ਜੀ ਆ ਕੀ ਕਹਿ ਰਹੇ ਹਨ।
ਇਹ ਕਾ ਕਹਿਓ ਨਰਨ ਕੋ ਘਾਏ,
ਇਹ ਕੀ ਕਹਿ ਰਹੇ ਨੇ ਵੀ ਬੰਦੂਕ ਜ਼ਰੂਰੀ ਬੰਦਿਆਂ ਤੇ ਗੋਲੀ ਮਾਰ ਕੇ ਪਰਖਣੀ ਹੈ ਵੀ ਬੰਦੂਕ ਦਾ ਨਿਸ਼ਾਨਾ ਤਾਂ ਕਿਸੇ ਚੀਜ਼ ਤੇ ਵੀ ਲਾਇਆ ਜਾ ਸਕਦਾ ਵੀ ਇਹ ਬੰਦੇ ਮਾਰ ਕੇ ਹੀ ਪਤਾ ਲੱਗਣਾ ਬੰਦੂਕ ਦਾ ਵੀ ਇਹਦੀ ਕਿੰਨੀ ਕੁ ਮਾਰ ਹੈ।
ਜੇ ਡੱਲੇ ਸੰਗ ਭਰਾਤ ਬਟੋਰੇ,
ਜਿਹੜੇ ਨੇ ਆਪਣੇ ਭਰਾ ਹੀ ਬੰਧੂ ਇਕੱਠੇ ਕਰਕੇ ਲਿਆਇਆ ਸੀ ਡੱਲਾ ਆਪਣੇ ਨਾਲ,
ਚਲਿਓ ਚਹਿਤ ਨਿਜ ਧਾਮਨ ਓਰੇ,
ਉਹਨਾਂ ਵਿੱਚੋਂ ਜਿਹੜੇ ਉਹ ਡੱਲੇ ਦੇ ਨਾਲ ਦੇ ਸਾਥੀ ਸੀ ਨਾ ਉਹਨਾਂ ਆਖਿਆ ਵੀ ਨਿਕਲ ਚਲੋ ਦਾ ਤੱਕ ਕੇ ਜਿੱਧਰੋਂ ਰਾਹ ਨਿਕਲਦਾ ਪਿਛਲੇ ਪਾਸੇ ਖਿਸਕਣਾ ਸ਼ੁਰੂ ਹੋਣ ਲੱਗ ਪਏ, ਪਿਛਲੇ ਪਾਸੇ ਖਿਸਕਣਾ ਸ਼ੁਰੂ ਹੋਣ ਲੱਗ ਪਏ।
ਭਏ ਪੀਰ ਧੀਰਜ ਤਜ ਬੀਰਾ,
ਪੀਰ ਬਣ ਗਏ, ਪੀਰੂ ਦਾ ਮਤਲਬ ਹੁੰਦਾ ਕਾਇਰ ਬਣ ਗਏ ਉਸ ਵੇਲੇ ਧੀਰਜ ਛੱਡ ਕੇ ਦਲੇਰੀ ਛੱਡ ਕੇ,
ਬੈਠਿਓ ਜਾਏ ਨਹੀਂ ਗੁਰ ਤੀਰਾ,
ਸਤਿਗੁਰਾਂ ਦੇ ਕੋਲ ਉਹਨਾਂ ਕੋਲੋਂ ਬੈਠਿਆ ਨਹੀਂ ਪਿਆ ਜਾਂਦਾ, ਹੁਣ ਉਹ ਕਹਿੰਦੇ ਵੀ ਉੱਠ ਕੇ ਟੁਰ ਚੱਲੀਏ ਦਾ ਮਿਲੇ ਤੇ ਨਿਕਲ ਚੱਲੀਏ।
ਸੁਨਤ ਹੁਤੇ ਜਿਮ ਗੁਰ ਕੀ ਚਾਲਾ,
ਜਿਵੇਂ ਗੁਰੂ ਜੀ ਬਾਰੇ ਸੁਣਿਆ ਸੀ,
ਦਿਨ ਪ੍ਰਤ ਸੁੱਖਾ ਛਕੈ ਵਿਸਾਲਾ,
ਕਹਿੰਦੇ ਸੁਣਿਆ ਸੀ ਵੀ ਗੁਰੂ ਕਿਸੇ ਨਸ਼ੇ ਵਿੱਚ ਹੀ ਰਹਿੰਦਾ, ਦਿਨ ਪ੍ਰਤੀ ਕਿਸੇ ਨਸ਼ੇ ਵਿੱਚ ਲੋਰ ਵਿੱਚ ਪਤਾ ਨੀ ਜੋ ਮੂੰਹ ਵਿੱਚ ਆਉਂਦਾ ਬੋਲੀ ਜਾਂਦਾ। ਕਈਆਂ ਨੇ ਇਹ ਵੀ ਗੱਲਾਂ ਬਣਾਈਆਂ ਵੀ ਸ਼ਾਇਦ ਸੁੱਖਾ ਪੀਂਦੇ ਨੇ ਉਹਦੇ ਲੋਰ ਦੇ ਵਿੱਚ, ਕਹਿੰਦੇ ਜੋ ਮੂੰਹ ਵਿੱਚ ਆਉਂਦਾ ਬੋਲੀ ਜਾਂਦੇ ਨੇ। ਹੁਣ ਏਦਾਂ ਦੀਆਂ ਗੱਲਾਂ ਕਹਿੰਦੇ ਅਸੀਂ ਸੁਣੀਆਂ ਸੀ ਗੁਰੂ ਜੀ ਬਾਰੇ।
ਮਨ ਭਾਵਤ ਬੋਲੇ ਮੁਖ ਆਈ,
ਜੋ ਮੂੰਹ ਵਿੱਚ ਆਉਂਦਾ ਜੋ ਉਹਨਾਂ ਦੇ ਮੁਖ ਵਿੱਚ ਆਉਂਦਾ ਉਹੀ ਬੋਲ ਦਿੰਦੇ ਹਨ।
ਅਹੈ ਸਿਰਰ ਕਹਿ ਬੇਮੁਖ ਬਣਾਈ,
ਔਰ ਬੜੇ ਸਿਰੜੀ ਨੇ ਜਿਹੜੀ ਗੱਲ ਮੂੰਹੋਂ ਕਹਿੰਦੇ ਨੇ ਪੂਰੀ ਕਰਕੇ ਹਟਦੇ ਨੇ। ਕਈ ਕਹਿਣ ਲੱਗ ਪਏ ਕਹਿੰਦੇ ਅਸੀਂ ਸੁਣਿਆ ਸੀ ਵੀ ਗੁਰੂ ਤੇ ਦੇਵੀ ਪੁੱਠੀ ਪਈ ਹੋਈ ਹੈ, ਪਰ ਕਹਿੰਦੇ ਲੱਗਦਾ ਵੀ ਅੱਜ ਵੇਖ ਵੀ ਲਿਆ, ਤਾਂ ਹੀ ਏਦਾਂ ਦੀਆਂ ਗੱਲਾਂ ਪੇ ਕਰਦੇ ਨੇ ਵੀ ਬੰਦਿਆਂ ਤੇ ਬੰਦੂਕਾਂ ਪਰਖਣੀਆਂ ਨੇ ਮਾਰ ਕੇ। ਵੀ ਆਹ ਕਿੱਦਾਂ ਦੀ ਗੱਲ ਹੋਈ, ਬੰਦੂਕ ਪਰਖਣੀਆਂ ਸਾਹਮਣੇ ਕੋਈ ਨਿਸ਼ਾਨਾ ਰੱਖ ਕੇ ਵੀ ਪਰਖੀ ਜਾ ਸਕਦੀ ਹੈ, ਕਹਿੰਦੇ ਬੰਦੇ ਲਿਆ ਦੋ ਉਹਨਾਂ ਤੇ ਬੰਦੂਕ ਪਰਖਣੀ ਹੈ, ਇਹ ਕਿੱਦਾਂ ਦੀ ਗੱਲ ਗੁਰੂ ਜੀ ਕਰ ਰਹੇ ਨੇ।
ਤੁਪਕ ਪਰਖ ਬੇ ਨਰ ਹੱਥ ਚਹੈ,
ਹੁਣ ਏਦਾਂ ਦਾ ਹੱਥ ਕਰਕੇ ਬਹਿ ਗਏ ਨੇ, ਕਹਿੰਦੇ ਬੰਦੂਕ ਅਸੀਂ ਬੰਦਿਆਂ ਤੇ ਹੀ ਮਾਰ ਕੇ ਪਰਖਣੀ ਹੈ।
ਕਹੋ ਕੌਣ ਕਿਮ ਇਨ ਟਿਗ ਰਹੇ,
ਕਹਿੰਦੇ ਕੌਣ ਇਹਨਾਂ ਦੇ ਕੋਲ ਰਹੇਗਾ, ਏਦਾਂ ਦੇ ਗੁਰੂ ਦੇ ਕੋਲ ਕੌਣ ਰਹਿਣਾ ਰਹੇਗਾ।
ਤਬ ਡੱਲੇ ਕੀ ਆਖ ਬਚਾਏ,
ਡੱਲੇ ਤੋਂ ਅੱਖ ਬਚਾ ਕੇ ਵੀ ਡੱਲਾ ਨਾ ਵੇਖੇ, ਜਿਹੜੇ ਇਹਦੇ ਭਰਾ ਬੰਧੂ ਸੀ ਨਾ ਡੱਲੇ ਤੋਂ ਅੱਖ ਬਚਾ ਕੇ ਵਿੱਚੋਂ ਖਿਸਕਣ ਲੱਗੇ ਹਨ।
ਆਦੇ ਰਾਹਕ ਗਏ ਸਿਧਾਏ,
400 ਵਿੱਚੋਂ 200 ਤਾਂ ਉੱਠ ਕੇ ਟੁਰ ਵੀ ਗਏ, 200 ਪਹਿਲੀ ਆਵਾਜ਼ ਨਾਲ ਹੀ ਉੱਠ ਕੇ, 200 ਬੰਦਾ ਕਰਦੇ ਤਾਂ ਉੱਠ ਕੇ ਲੰਘ ਵੀ ਗਏ ਉੱਥੋਂ, ਡੱਲੇ ਤੋਂ ਅੱਖ ਬਚਾ ਕੇ ਵੀ ਡੱਲਾ ਕਿਤੇ ਸਾਨੂੰ ਆਵਾਜ਼ ਮਾਰ ਕੇ ਨਾ ਕਹਿ ਦੇ ਵੀ ਤੁਸੀਂ ਦੋ ਜਣੇ ਆ ਜਾਓ, ਤੁਸੀਂ ਗੁਰੂ ਸਾਹਿਬ ਦੇ ਅੱਗੇ ਬੰਦੂਕ ਦੀ ਗੋਲੀ ਦੇ ਸਾਹਮਣੇ ਖਲੋਵੋ। ਏਦਾਂ ਵਿੱਚੋਂ ਅੱਧੇ ਕੁ ਤਾਂ ਉਸੇ ਵੇਲੇ ਨਿਕਲ ਗਏ।
ਨਾ ਕਹਿ ਦੇ ਅਗਰ ਤੂੰ ਆਏ,
ਇਹ ਨਾ ਕਹਿ ਦੇਵੇ ਡੱਲਾ ਸਾਨੂੰ ਵੀ ਤੁਸੀਂ ਦੋਵੇਂ ਅੱਗੇ ਆ ਜਾਓ ਗੁਰੂ ਜੀ ਦੇ ਸਾਹਮਣੇ। ਏਦਾਂ ਸਾਰੇ ਡਰ ਦੇ ਨਾਲ ਉੱਠ ਉੱਠ ਕੇ ਚੱਲਣ ਲੱਗੇ ਹਨ।
ਖਰੋ ਹੋਏ ਗੁਲਖਾ ਤਨ ਖਾਏ,
ਸਾਨੂੰ ਕਿਤੇ ਕਹਿ ਦੇਵੇ ਡੱਲਾ ਵੀ ਖਲੋਵੋ ਗੁਰੂ ਦੇ ਸਾਹਮਣੇ, ਤੇ ਖਲੋ ਕੇ ਗੁਰੂ ਦੀ ਬੰਦੂਕ ਚੋਂ ਨਿਕਲੀਆਂ ਗੋਲੀਆਂ ਆਪਣੀ ਛਾਤੀ ਤੇ ਝੱਲ ਕੇ ਵੇਖੋ।
ਅਸ ਭੈ ਧਰ ਧਰ ਘਰੋਂ ਸਿਧਾਰੇ,
ਏਦਾਂ ਦਾ ਡਰ ਧਾਰਨ ਕਰਕੇ ਕਈ ਉੱਠ ਉੱਠ ਕੇ ਆਪਣੇ ਘਰਾਂ ਨੂੰ ਚੱਲ ਪਏ।
ਅਰਧ ਰਹੇ ਸੋ ਪੀ ਡਰ ਧਾਰੇ,
ਅੱਧੇ ਤਾਂ ਨਿਕਲ ਗਏ, ਜਿਹੜੇ ਅੱਧੇ ਰਹਿ ਗਏ ਉਹ ਵੀ ਆਪਣੇ ਮਨ ਦੇ ਵਿੱਚ ਡਰ ਧਾਰ ਕੇ ਬੈਠੇ ਹਨ।
ਸੁਨ ਡੱਲਾ ਬਿਸਮਿਓ ਧਰ ਮਾਨ,
ਡੱਲਾ ਚੁੱਪ ਕਰਕੇ ਬੈਠਾ ਬੜਾ ਹੈਰਾਨ ਹੱਕਾ ਬੱਕਾ ਵੀ ਗੁਰੂ ਜੀ ਨੇ ਆਹ ਕੀ ਕਹਿ ਦਿੱਤਾ।
ਬੈਠਿਓ ਨੀਵ ਗਰੀਬ ਮੁਖ ਆਉਣ,
ਸਿਰ ਨੀਵਾ ਕਰਕੇ ਜ਼ਮੀਨ ਵੱਲ ਵੇਖੀ ਜਾਂਦਾ, ਹੁਣ ਉੱਤੇ ਨੀ ਚੁੱਕ ਕੇ ਵੇਖਦਾ ਅੱਖਾਂ, ਜਿਵੇਂ ਪਹਿਲਾਂ ਬੋਲਦਾ ਸੀ ਨਾ ਤਾਰਾਂ ਨਾਲ ਵੀ ਮਹਾਰਾਜ ਮੈਨੂੰ ਵੀ ਸੱਦ ਲੈਂਦੇ, ਹੁਣ ਨੀ ਪਿਆ ਕੋਈ ਬੋਲ ਆਉਂਦਾ, ਹੁਣ ਤਾਂ ਧੋਣ ਜਿਵੇਂ ਟੁੱਟ ਗਈ ਹੁੰਦੀ ਹੈ, ਸਿਰ ਜ਼ਮੀਨ ਵਾਲੇ ਪਾਸੇ ਨਿਗਾਹ ਜ਼ਮੀਨ ਵਾਲੇ ਪਾਸੇ ਲਾਈ ਤੇ ਥੱਲੇ ਤੱਕੀ ਜਾਂਦਾ ਹੈ।
ਕੈਦੋਂ ਕਹਿਤ ਹੁਤੋ ਬਹੁ ਬਾਤੀ।
ਜਿਹੜਾ ਪਹਿਲਾਂ ਬੜੀਆਂ ਗੱਲਾਂ ਕਰਦਾ ਸੀ, ਬੜੇ ਬੋਲ ਬੋਲਦਾ ਸੀ, ਹੁਣ ਕੋਈ ਬੋਲ ਨੀ ਪਿਆ ਬੋਲਦਾ।
ਕਹਿ ਤੂਸ਼ਣ ਭਾ ਨਿਜ ਮਤ ਹਾਤੀ,
ਚੁੱਪ ਹੀ ਕਰ ਗਿਆ ਮਾਨੋ ਜਿਵੇਂ ਇਹਦੀ ਮੱਤ ਹੀ ਮਰ ਗਈ ਹੋਵੇ।
ਸ੍ਰੀ ਪ੍ਰਭ ਤੁਪਕ ਹਾਥ ਧਰ ਰਹੇ,
ਮਹਾਰਾਜ ਜੀ ਬੰਦੂਕ ਹੱਥ ਵਿਚ ਫੜੀ ਹੋਈ ਕਲਗੀਧਰ ਪਾਤਸ਼ਾਹ ਨੇ।
ਕਬੋ ਪਲੀਤਾ ਖੋਲਤ ਨਹੇ,
ਕਦੇ ਮਹਾਰਾਜ ਉਹਦਾ ਪਲੀਤਾ ਖੋਲ ਕੇ ਵੇਖਦੇ ਹਨ।
ਗਜ ਨਿਕਾਲ ਡਾਲਤ ਵਿਚ ਕਬੈ,
ਕਦੇ ਬੰਦੂਕ ਦਾ ਗਜ ਹੁੰਦਾ ਨਾ, ਗਜ ਵਾਲੀਆਂ ਤੋੜੇਦਾਰ ਬੰਦੂਕਾਂ ਹੁੰਦੀਆਂ ਸੀ ਗਜ ਨਾਲ ਬਰੂਦ ਠੋਕੀ ਦਾ, ਉਹਦਾ ਗਜ ਕੱਢ ਕੇ ਕਦੇ ਵੇਖਦੇ ਹਨ।
ਕੋਠੀ ਕਿਤਕ ਬਨੀ ਲਖ ਤਬੈ,
ਜਿਹਦੇ ਵਿਚ ਬਰੂਦ ਪਾਇਆ ਜਾਂਦਾ ਉਹਨੂੰ ਕੋਠੀ ਕਹਿੰਦੇ ਨੇ, ਉਹ ਜਿੱਥੇ ਬਰੂਦ ਪਾਇਆ ਜਾਂਦਾ ਬੰਦੂਕ ਦੇ, ਕਦੇ ਉਹ ਵੇਖਦੇ ਨੇ ਮਹਾਰਾਜ ਜੀ, ਕਹਿੰਦੇ ਬੜੀ ਸੋਹਣੀ ਬਣੀ ਹੋਈ ਹੈ।
ਇਮ ਦੇਖਤ ਪੇ ਕਿਤਕ ਸਮੇਂ,
ਸਤਿਗੁਰੂ ਜੀ ਕੁਝ ਸਮਾਂ ਬੰਦੂਕ ਵੇਖਦੇ ਰਹੇ।
ਇੱਕ ਬੈਠੇ ਸਭ ਕੇ ਮੁਖ ਨਿਵੇ,
ਮਹਾਰਾਜ ਜੀ ਦੇ ਨੇੜੇ ਜਿੰਨੇ ਵੀ ਬੈਠੇ ਸੀ ਸਭ ਦੇ ਸਿਰ ਨਿਵੇ ਹੋਏ ਹਨ।
ਹੁਣ ਬੋਲੇ ਡੱਲੇ ਨਰ ਦੋਏ,
ਸਮੇਂ ਬਾਅਦ ਫਿਰ ਮਹਾਰਾਜ ਜੀ ਬੋਲੇ, ਕਹਿੰਦੇ ਡੱਲਿਆ ਲਿਆ ਤੇਰੇ ਦੋ ਸੂਰਮੇ, ਕਹਿੰਦਾ ਮੇਰੇ ਸੂਰਮੇ ਬੜੇ ਬਹਾਦਰ ਯੋਧੇ ਨੇ, ਆ ਲਿਆ ਤੇਰੇ ਦੋ ਸੂਰਮੇ ਜਿਹੜੇ ਮਰਨੋਂ ਨਹੀਂ ਡਰਦੇ।
ਹਮ ਕੋ ਦੇਹੋ ਖਰੇ ਹੋਏ ਜੋਏ,
ਆ ਲਿਆ ਸਾਨੂੰ ਦੇ ਦੋ ਆਦਮੀ ਤੇਰੇ ਜਿਹੜੇ ਸਾਡੇ ਸਾਹਮਣੇ ਖਲੋ ਜਾਣ।
ਮਾਰ ਤੁਫੰਗਨ ਪਰਖਨ ਠਾਨ,
ਅਸੀਂ ਵੇਖੀਏ ਬੰਦੂਕ ਦੀ ਮਾਰ, ਇਹ ਗੋਲੀ ਚਲਾ ਕੇ ਵੇਖੀਏ ਪਰਖ ਕੇ ਵੀ ਕਿੰਨੀ ਕੁ ਇਹਦੀ ਮਾਰ ਹੈ।
ਕੇਤਕ ਘਾਵ ਕਰੇ ਸਭ ਜਾਣੈ,
ਜਦੋਂ ਇਹ ਗੋਲੀ ਵੱਜਦੀ ਹੈ ਬੰਦੂਕ ਚੋਂ ਨਿਕਲ ਕੇ ਕਿੰਨਾ ਕੁ ਜ਼ਖਮ ਕਰਦੀ ਹੈ, ਕਿੰਨਾ ਕੁ ਜ਼ਖਮੀ ਬਣਾ ਦਿੰਦੀ ਹੈ, ਇਹ ਵੀ ਆਪਾਂ ਤਾਂ ਹੀ ਵੇਖਾਂਗੇ ਜੇ ਤੂੰ ਦੋ ਬੰਦੇ ਮੇਰੇ ਸਾਹਮਣੇ ਖੜੇ ਕਰੇ।
ਸੁਣ ਕਰ ਡੱਲੇ ਤੂਸ਼ਣ ਠਾਨੀ,
ਦੁਬਾਰਾ ਜਦੋਂ ਮਹਾਰਾਜ ਜੀ ਨੇ ਬੋਲ ਕਹੇ ਸੁਣ ਕੇ ਡੱਲਾ ਫਿਰ ਚੁੱਪ ਕਰਕੇ ਬੈਠਾ ਰਿਹਾ।
ਊਚ ਗਰੀਬ ਕਰ ਕੁਛ ਨਾ ਬਖਾਨੀ,
ਹੁਣ ਸਿਰ ਉੱਚਾ ਚੁੱਕ ਕੇ ਕੁਝ ਨੀ ਪਿਆ ਬੋਲਦਾ, ਹੁਣ ਨੀ ਕੋਈ ਗੱਲ ਪਿਆ ਕਰਦਾ।
ਸੁਣ ਬੰਧਪ ਉੱਠ ਉੱਠ ਬੋ ਗਏ,
ਜਿੰਨੇ ਰਿਸ਼ਤੇਦਾਰ ਸਨ ਉੱਠ ਉੱਠ ਕੇ, ਦੂਜੀ ਆਵਾਜ਼ ਜਦੋਂ ਮਹਾਰਾਜ ਜੀ ਨੇ ਦੂਜੀ ਵਾਰ ਕਿਹਾ ਉੱਠ ਉੱਠ ਕੇ ਹੋਰ ਕਈ ਚਲੇ ਗਏ।
ਧੀਰ ਸਹਿਤ ਨਹਿ ਫਿਰਤਾ ਲਏ,
ਕਿਸੇ ਨੇ ਧੀਰਜ ਧਾਰਨ ਕਰਕੇ ਉੱਥੇ ਟਿਕਣ ਦਾ ਯਤਨ ਨਹੀਂ ਕੀਤਾ, ਧੀਰਜ ਤੋਂ ਸਾਂ ਵਿਰਲੇ ਵਿਰਵੇ ਹੋ ਕੇ ਵਿਹੋਣੇ ਹੋ ਕੇ ਉੱਠ ਉੱਠ ਕੇ ਟੁਰ ਗਏ।
ਚਾਕਰ ਨਹੀਂ ਜੇ ਡਰ ਟਿਗ ਰਹੇ,
ਕਹਿੰਦੇ ਕੋਈ ਚਾਕਰ ਨਹੀਂ ਜਿਹੜੇ ਡਰ ਕੇ ਦੇ ਨੇੜੇ ਰਹਿ ਸਕ ਜਿਹੜੇ ਨੇੜੇ ਰਹਿ ਸਕਣ।
ਕੁਤੇ ਭਰਾਤ ਗਮਨੇ ਚਿਤ ਚਹੇ,
ਦੋ ਚਾਰ ਨੌਕਰ ਜੇ ਰਹਿ ਗਏ ਜਿਹੜੇ ਡੱਲੇ ਦੇ ਨਾਲ ਦੇ ਸਨ, ਉਹ ਤਾਂ ਨਹੀਂ ਗਏ, ਉਹ ਡਰੇ ਉਹ ਵੀ ਹੋਏ ਨੇ, ਪਰ ਜਿਹੜੇ ਦੇ ਭਰਾ ਬੰਧੂ ਸਨ ਉਹ ਸਾਰੇ ਤਕਰੀਬਨ ਉੱਠ ਕੇ ਚਲੇ ਗਏ।
ਸਭਾ ਵਿਖੇ ਮੁਝ ਕੋ ਨਾ ਪਚਾਰੇ,
ਸਾਰਿਆਂ ਨੂੰ ਇਹ ਡਰ ਸੀ ਕਿ ਡੱਲਾ ਕਿਤੇ ਸਭਾ ਵਿਚ ਸਾਨੂੰ ਆਵਾਜ਼ ਮਾਰ ਕੇ ਨਾ ਸੱਦ ਲਏ, ਤੇ ਸਾਰੀ ਸਭਾ ਦੇ ਵਿਚ ਫਿਰ ਸਾਡੇ ਕੋਲੋਂ ਮੋੜਿਆ ਵੀ ਨਹੀਂ ਜਾਣਾ ਬੋਲ ਡੱਲੇ ਦਾ, ਇਸ ਕਰਕੇ ਡੱਲੇ ਦੀ ਅੱਖ ਡੱਲਾ ਤੇ ਸਿਰ ਨੀਵਾਂ ਕਰਕੇ ਬੈਠਾ ਹੈ, ਉਹਨੂੰ ਨਹੀਂ ਪਤਾ ਵੀ ਮੇਰੇ ਪਿੱਛੋਂ ਉੱਠ ਕੇ ਸਾਰੇ ਜਾ ਰਹੇ ਨੇ, ਉਹਦੇ ਭਾਣੇ ਵੀ ਬੈਠੇ ਹੋਣਗੇ ਸਾਰੇ, ਪਰ ਉਹ ਤਾਂ ਬਾਅਦ ਵਿਚ ਪਤਾ ਲੱਗਾ ਜਦੋਂ ਇਹਦੇ ਸਿਰ ਚੁੱਕ ਕੇ ਆਲੇ ਦੁਆਲੇ ਵੇਖਿਆ ਵੀ ਕੋਈ ਵੀ ਨਹੀਂ, ਇਹਦੇ ਦੋ ਤਿੰਨ ਨੌਕਰ ਜੇ ਹੀ ਬੈਠੇ ਨੇ, ਬਾਕੀ 400 ਦੇ 400 ਹੀ ਉੱਠ ਕੇ ਟੁਰ ਗਏ ਨੇ ਉੱਥੋਂ। ਤੂੰ ਇਹ ਸਿਰ ਨੀਵਾਂ ਕਰਕੇ ਬੈਠਾ, ਨਾਲ ਦੇ ਜਿੰਨੇ ਸਾਥੀ ਇਹਦੇ ਡਰ ਕੇ ਉੱਠ ਉੱਠ ਕੇ ਜਾ ਰਹੇ ਨੇ ਡਰ ਦੇ ਨਾਲ ਕੇ ਕਿਤੇ ਡੱਲਾ ਸਾਨੂੰ ਨਾ ਆਵਾਜ਼ ਮਾਰ ਲਏ।
ਜਾਹੋ ਖਰੇ ਹੋਏ ਗੁਰੂ ਅਗਾਰੇ,
ਡੱਲਾ ਸਾਨੂੰ ਨਾ ਕਹਿ ਦੇਵੇ ਵੀ ਜਾਓ ਅੱਗੇ ਤੁਸੀਂ ਜਾ ਕੇ ਖਲੋਵੋ ਸਤਿਗੁਰਾਂ ਦੇ ਸਾਹਮਣੇ।
ਇਮ ਚਿਤ ਜਾਨ ਤਰਾਸ ਧਰ ਗਏ,
ਇਹ ਤਾਂ ਆਪਣੇ ਚਿੱਤ ਵਿਚ ਜਾਣ ਕੇ ਬੜਾ ਭਾਰੀ ਡਰ ਧਾਰਨ ਕਰਕੇ ਗਏ ਚਲੇ ਗਏ।
ਨਹੀਂ ਸਭਾ ਮੈਂ ਸੋ ਥਿਰ ਭਏ,
ਮੁੜ ਕੇ ਸਭਾ ਦੇ ਵਿਚ ਨੀ ਟਿਕ ਕੇ ਬੈਠੇ।
ਸਤਿਗੁਰ ਖਿਆਲ ਤਿੰਨੋ ਤੇ ਟਾਲ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਜਾਣ ਬੁੱਝ ਕੇ ਉਹਨਾਂ ਵੱਲੋਂ ਖਿਆਲ ਟਾਲਿਆ ਹੋਇਆ। ਮਹਾਰਾਜ ਜੀ ਬੰਦੂਕ ਵੱਲ ਹੀ ਵੇਖੀ ਜਾਂਦੇ ਨੇ, ਉਹਨਾਂ ਵੱਲ ਨੀ ਖਿਆਲ ਰੱਖਿਆ ਜਿਹੜੇ ਉੱਠ ਉੱਠ ਕੇ ਜਾ ਰਹੇ ਨੇ, ਉਹਨਾਂ ਵੱਲੋਂ ਜਾਣ ਬੁੱਝ ਕੇ ਖਿਆਲ ਟਾਲਿਆ ਹੋਇਆ ਹੈ।
ਪਰਚੇ ਪਿਖਣ ਤੁਪਕ ਦਵੈ ਨਾਲ,
ਜਿਹੜੀ ਦੋ ਨਾਲੀ ਬੰਦੂਕ ਹੈ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖ ਰਹੇ ਨੇ, ਉਹਦੇ ਵਿੱਚ ਹੀ ਪਰਚੇ ਹੋਏ ਨੇ।
ਉਨ ਬਰੂਦ ਗੋਰੀ ਜੁਗ ਡਾਰੀ,
ਮਹਾਰਾਜ ਜੀ ਨੇ ਫਿਰ ਬੰਦੂਕ ਦੇ ਵਿੱਚ ਬਰੂਦ ਪਾਇਆ, ਦੋ ਗੋਲੀਆਂ ਪਾ ਲਈਆਂ।
ਗਜ ਸੋ ਠੋਕ ਭਲੇ ਕੀ ਤਿਆਰੀ,
ਗੋਲੀਆਂ ਬਰੂਦ ਪਾ ਕੇ ਗਜ ਨਾਲ ਠੋਕ ਕੇ ਚੰਗੀ ਤਰ੍ਹਾਂ ਬੰਦੂਕ, ਮਹਾਰਾਜ ਜੀ ਨੇ ਹੁਣ ਤਾਂ ਬੰਦੂਕ ਭਰ ਵੀ ਲਈ, ਪਹਿਲਾਂ ਤਾਂ ਖਾਲੀ ਸੀ, ਹੁਣ ਭਰ ਕੇ ਤਿਆਰ ਕਰ ਲਈ ਬੰਦੂਕ।
ਤ੍ਰਿਤੀ ਬਚਨ ਕੋ ਬੋਹਰ ਬਖਾਨਾ,
ਤੀਜੀ ਵਾਰ ਫਿਰ ਮਹਾਰਾਜ ਜੀ ਬੋਲੇ ਡੱਲੇ ਨੂੰ, ਕਹਿਣ ਲੱਗੇ
ਰਹਿਓ ਨਾ ਕੋ ਰਾਹਕ ਤੇ ਸਥਾਨਾ।
ਮਹਾਰਾਜ ਜੀ ਕਹਿੰਦੇ ਹੋ ਡੱਲਿਆ, ਆ ਤੇਰੇ 400 ਸੂਰਮੇ, ਤੂੰ ਕਹਿੰਦਾ ਸੀ ਵੀ ਤੇਰੇ ਨਾਲ ਆਏ ਨੇ, ਵੀ ਦਿਸਦਾ ਇੱਕ ਵੀ ਨੀ ਪਿਆ, ਕਿੱਥੇ ਚਲੇ ਗਏ ਨੇ, ਸਾਰੇ 6 ਨਹੀਂ ਹੋ ਗਏ ਨੇ, ਕੋਈ ਵੀ ਨਜ਼ਰ ਨੀ ਪਿਆ ਆਉਂਦਾ।
ਤਬ ਤੋੜਾ ਸੁਲਗਾਏ ਮੰਗਾਇਓ,
ਮਹਾਰਾਜ ਜੀ ਨੇ ਆਖਿਆ ਲਿਆਓ ਤੋੜਾ ਸੁਲਗਾ ਕੇ ਲੈ ਕੇ ਆਓ।
ਇੱਕ ਸਿੱਖ ਸੰਗ ਹੁਕਮ ਫੁਰਮਾਇਓ,
ਮਹਾਰਾਜ ਜੀ ਕਹਿੰਦੇ ਹੁਣ ਇੱਕ ਸਿੱਖ ਨੂੰ ਹੁਕਮ ਕਰਦੇ ਆ।
ਦਵੈ ਰੰਗ ਰੇਟੇ ਸਿੱਖ ਤਿਸ ਥਾਏ,
ਮਹਾਰਾਜ ਜੀ ਕਹਿੰਦੇ ਜਾਓ ਬਾਹਰ, ਸਾਡੇ ਦੋ ਰੰਗ ਰੇਟੇ ਸਿੱਖ ਹਨ।
ਸਿਰੇ ਦੂਰ ਦੇਖੋ ਦ੍ਰਿਗ ਲਾਏ,
ਦੇਖੋ ਸਾਹਮਣੇ ਦੋ ਰੰਗ ਰੇਟੇ ਸਿੰਘ ਖੜੇ ਨੇ, ਦੁਮਾਲੇ ਚੜਾ ਰਹੇ ਨੇ, ਸਿਰਾਂ ਤੇ ਦਸਤਾਰਾਂ ਸਜਾ ਰਹੇ ਨੇ, ਉਹ ਸਾਹਮਣੇ ਦੂਰ ਹਨ ਟਿਕੇ ਹੋਏ।
ਨਾਮ ਦੋਹਨ ਮੈਂ ਨਹਿ ਕਹ ਲੀਜੈ,
ਦੋਹਾਂ ਰੰਗਰੇਟਿਆਂ ਵਿੱਚੋਂ ਇੱਕ ਦਾ ਨਾਂ ਸੀ ਬਾਬਾ ਵੀਰ ਸਿੰਘ ਤੇ ਦੂਜੇ ਦਾ ਨਾਂ ਸੀ ਬਾਬਾ ਧੀਰ ਸਿੰਘ। ਮਹਾਰਾਜ ਜੀ ਕਹਿੰਦੇ ਨਾ ਦੋਹਾਂ ਵਿੱਚੋਂ ਇੱਕ ਦਾ ਨਾਂ ਨਹੀਂ ਲੈਣਾ, ਕਿਸੇ ਦੋਹਾਂ ਦੇ ਵਿੱਚੋਂ ਕਿਸੇ ਦਾ ਨਾਂ ਨਹੀਂ ਲੈਣਾ, ਬਸ ਜਾ ਕੇ ਇਹ ਕਹਿਣਾ ਹੈ
ਗੁਰੂ ਹਕਾਰਤ ਇਮ ਕਹਿ ਦੀਜੈ।
ਦੋਹਾਂ ਚੋਂ ਆਵਾਜ਼ ਨਹੀਂ ਲੈਣਾ ਵੀ ਤੈਨੂੰ ਬੁਲਾ ਰਹੇ ਨੇ, ਬਸ ਜਾ ਕੇ ਕਹਿਣਾ ਵੀ ਗੁਰੂ ਜੀ ਬੁਲਾ ਰਹੇ ਨੇ, ਵੀ ਦੋਹਾਂ ਨੂੰ ਏਦਾਂ ਲੱਗੇ ਵੀ ਸਾਨੂੰ ਦੋਹਾਂ ਨੂੰ ਸੱਦਿਆ, ਏਦਾਂ ਆਵਾਜ਼ ਮਾਰਨੀ ਹੈ ਕਿ ਗੁਰੂ ਜੀ ਬੁਲਾ ਰਹੇ ਨੇ।
ਹਤੈ ਤੁਪਕ ਇਹ ਦੇਹੋ ਬਤਾਈ,
ਇਹ ਵੀ ਨਾਲ ਦੱਸ ਦਿਓ ਵੀ ਉਹਨਾਂ ਨੇ ਗੋਲੀ ਚਲਾ ਕੇ ਵੇਖਣਾ ਵੀ ਬੰਦਾ ਮਰਦਾ ਕਿ ਨਹੀਂ ਮਰਦਾ, ਉਹਨਾਂ ਬੰਦੂਕ ਚਲਾ ਕੇ ਵੇਖਣੀ ਆ ਤੁਹਾਡੇ ਤੇ ਗੁਰੂ ਜੀ ਬੁਲਾ ਰਹੇ ਨੇ।
ਪਰਖਣ ਹੇਤ ਘਾਵ ਕੋ ਘਾਈ,
ਗੁਰੂ ਸਾਹਿਬ ਬੰਦੂਕ ਦੀ ਗੋਲੀ ਚਲਾ ਕੇ ਵੇਖਣਾ ਚਾਹੁੰਦੇ ਨੇ ਵੀ ਕਿੰਨਾ ਕੁ ਜ਼ਖਮ ਹੁੰਦਾ ਗੋਲੀ ਦੇ ਨਾਲ, ਕਿੰਨਾ ਕੁ ਫੱਟ ਲੱਗਦਾ, ਬੰਦਾ ਮਰਦਾ ਵੀ ਆ ਜਾਂ ਨਹੀਂ ਮਰਦਾ।
ਸੁਣ ਸਿੱਖ ਗਯੋ ਸੋ ਜਾਏ ਅਲਾਵੇ,
ਮਹਾਰਾਜ ਜੀ ਦਾ ਹੁਕਮ ਸੁਣ ਕੇ ਉਹ ਸੇਵਾਦਾਰ ਗਿਆ ਜਿੱਥੇ ਉਹ ਦੋਵੇਂ ਸਿੰਘ ਬੈਠੇ ਸਨ।
ਹਿਤ ਹੱਥ ਦੇ ਇੱਕ ਗੁਰੂ ਬੁਲਾ,
ਔਰ ਜਾ ਕੇ ਕਿਹਾ ਭਾਈ ਸਤਿਗੁਰੂ ਜੀ ਬੁਲਾ ਰਹੇ ਨੇ, ਗੁਰਦੇਵ ਜੀ ਗੋਲੀ ਚਲਾ ਕੇ ਵੇਖਣਾ ਚਾਹੁੰਦੇ ਨੇ, ਗੋਲੀ ਮਾਰ ਕੇ ਵੇਖਣਾ ਚਾਹੁੰਦੇ ਨੇ ਤੇ ਸੱਦ ਰਹੇ ਹਨ।
ਨਹਿ ਦੋਨੋ ਤਬ ਪਾਗ ਸੰਭਾਰੀ,
ਕਹਿੰਦੇ ਮਹਾਰਾਜ ਜੀ ਦਾ ਬਚਨ ਸੁਣਦਿਆਂ ਵੀ ਸਤਿਗੁਰੂ ਜੀ ਬੁਲਾ ਰਹੇ ਨੇ, ਕਹਿੰਦੇ ਦੋਹਾਂ ਵਿੱਚੋਂ ਕਿਸੇ ਨੇ ਪੱਗ ਨਹੀਂ ਸੰਭਾਲੀ ਆਪਣੇ ਸਿਰ, ਦੁਮਾਲੇ ਬੰਨ ਰਹੇ ਸੀ, ਬੰਨਦਿਆਂ ਵਿੱਚੇ ਇੱਕ ਅੱਧੀ ਪੱਗ ਹੱਥ ਚ ਫੜੀ, ਅੱਧੀ ਸਿਰ ਤੇ ਬੱਧੀ ਹੋਈ, ਤੇ ਕਹਿੰਦੇ ਪੱਗਾਂ ਨੀ ਸੰਭਾਲੀਆਂ ਦੋਹਾਂ ਨੇ ਆਪਣੀਆਂ।
ਕੁਛ ਸਿਰ ਪਰ ਕੁਛ ਕਰ ਮੈਂ ਧਾਰੀ,
ਕੁਝ ਪੱਗ ਸਿਰ ਤੇ ਬੱਧੀ ਹੋਈ ਤੇ ਕੁਝ ਹੱਥ ਵਿੱਚ ਪਕੜੀ ਹੋਈ ਹੈ।
ਝਗੜਤ ਆਵਹਿ ਦੋਨੋ ਚਲੇ,
ਝਗੜਦੇ ਆ ਰਹੇ ਨੇ ਇੱਕ ਦੂਜੇ ਨਾਲ, ਇੱਕ ਕਹਿੰਦਾ ਮੈਨੂੰ ਸਤਿਗੁਰਾਂ ਨੇ ਸੱਦਿਆ, ਉਹ ਕਿ ਦੂਜਾ ਕਹਿੰਦਾ ਮੈਨੂੰ ਸੱਦਿਆ, ਇੱਕ ਦੂਜੇ ਨਾਲ ਝਗੜਦੇ ਆ ਰਹੇ ਨੇ। ਝਗੜਾ ਇਸ ਗੱਲ ਦਾ ਹੈ ਕਿ ਗੁਰੂ ਜੀ ਨੇ ਮੈਨੂੰ ਸੱਦਿਆ, ਦੂਜਾ ਕਹਿੰਦਾ ਮੈਨੂੰ ਸੱਦਿਆ, ਮੈਨੂੰ ਮਹਾਰਾਜ ਜੀ ਨੇ ਬੁਲਾਇਆ ਹੈ।
ਸਭਾ ਸਹਿਤ ਗੁਰ ਆਗੇ ਖਲੇ,
ਏਦਾਂ ਝਗੜਦਿਆਂ ਮਹਾਰਾਜ ਜੀ ਦੀ ਸਭਾ ਦੇ ਵਿੱਚ ਆਣ ਖਲੋਤੇ, ਇੱਕ ਦੂਜੇ ਨੂੰ ਪਿੱਛੇ ਕਰਕੇ ਅੱਗੇ ਹੁੰਦੇ ਨੇ, ਉਹ ਦੂਜੇ ਨੂੰ ਧੱਕ ਕੇ ਆਪ ਅੱਗੇ ਹੁੰਦਾ, ਮਹਾਰਾਜ ਮੇਰੇ ਤੇ ਚਲਾਓ ਗੋਲੀਆਂ, ਛਾਤੀ ਮੇਰੀ ਹਾਜ਼ਰ ਹੈ ਤੁਹਾਡੇ ਸਾਹਮਣੇ। ਦੂਜਾ ਉਹਨੂੰ ਹਟਾ ਕੇ ਕਹਿੰਦਾ ਮੈਨੂੰ ਸਤਿਗੁਰਾਂ ਨੇ ਸੱਦਿਆ ਬੁਲਾਇਆ, ਤੂੰ ਕਿਉਂ ਪਹਿਲਾਂ ਆਇਆ, ਗੁਰੂ ਸਾਹਿਬ ਨੇ ਤਾਂ ਮੈਨੂੰ ਬੁਲਾਇਆ। ਏਦਾਂ ਝਗੜਦਿਆਂ ਦੋਵੇਂ ਜਣੇ ਆਪਣਾ ਆਪ ਸਤਿਗੁਰਾਂ ਦੇ ਅੱਗੇ ਪੇਸ਼ ਕਰ ਰਹੇ ਹਨ।
ਤੁਮ ਮਹਿ ਤੇ ਹਮ ਏਕ ਹਕਾਰਾ,
ਮਹਾਰਾਜ ਜੀ ਕਹਿੰਦੇ ਬਈ ਤੁਹਾਡੇ ਵਿੱਚੋਂ ਤਾਂ ਅਸੀਂ ਇੱਕ ਨੂੰ ਸੱਦਿਆ ਸੀ,
ਕਿਮ ਦੋ ਥਿਰ ਝਗੜਾ ਡਾਰਾ,
ਤੁਸੀਂ ਕਿਉਂ ਦੋਵੇਂ ਆਪਸ ਵਿੱਚ ਝਗੜ ਰਹੇ ਹੋ, ਤੁਹਾਡੇ ਦੋਵਾਂ ਵਿੱਚੋਂ ਤਾਂ ਅਸੀਂ ਇੱਕ ਨੂੰ ਬੁਲਾਇਆ ਸੀ।
ਕਹੇ ਜੋਰ ਕਰ ਗਯੋ ਹਕਾਰਨ,
ਹੱਥ ਜੋੜ ਕੇ ਕਹਿੰਦੇ ਮਹਾਰਾਜ ਜਿਹੜਾ ਤੁਹਾਡਾ ਸੇਵਾਦਾਰ ਸਾਨੂੰ ਬੁਲਾਣ ਗਿਆ ਸੀ।
ਨਹਿ ਇੱਕ ਕੋ ਕੀ ਨਾਮ ਉਚਾਰਨ,
ਉਹਨੇ ਸਾਡੇ ਦੋਵਾਂ ਚੋਂ ਇੱਕ ਦਾ ਨਾਂ ਨੀ ਉਚਾਰਿਆ। ਜੇ ਇੱਕ ਦਾ ਨਾਮ ਬੁਲਾਉਂਦਾ ਤੇ ਮਹਾਰਾਜ ਇੱਕ ਜਣਾ ਹੀ ਆਉਂਦਾ, ਪਰ ਮਹਾਰਾਜ ਉਹਨੇ ਸਾਡੇ ਦੋਵਾਂ ਵਿੱਚੋਂ ਕਿਸੇ ਇੱਕ ਦਾ ਨਾਂ ਨੀ ਲਿਆ।
ਮੈਂ ਚਾਹੋ ਫਿਰ ਅਗਰ ਤੂਫੰਗਾ,
ਇਸ ਕਰਕੇ ਅਸੀਂ ਦੋਵੇਂ ਆ ਗਏ ਤੇ ਹੁਣ ਲੜ ਰਹੇ ਹਾਂ ਕਿ ਮਹਾਰਾਜ ਮੈਂ ਤੁਹਾਡੀ ਬੰਦੂਕ ਦਾ ਨਿਸ਼ਾਨਾ ਬਣਨਾ ਚਾਹੁੰਦਾ। ਦੂਜਾ ਕਹਿੰਦਾ ਮਹਾਰਾਜ ਮੈਂ ਤੁਹਾਡੀ ਗੋਲੀ ਦਾ ਨਿਸ਼ਾਨਾ ਬਣਨਾ ਚਾਹੁੰਦਾ ਹਾਂ।
ਇਹ ਚਾਹਤ ਝਗੜਤ ਮੁਝ ਸੰਗਾ,
ਇੱਦਾਂ ਅਸੀਂ ਚਾਹੁੰਦੇ ਹਾਂ ਤੇ ਇੱਦਾਂ ਅਸੀਂ ਆਪਸ ਵਿੱਚ ਤਾਂ ਝਗੜ ਰਹੇ ਹਾਂ।
ਮੋਹ ਪਰ ਹੱਥ ਪਰਖੋ ਪ੍ਰਭ ਅਬੈ,
ਮਹਾਰਾਜ ਮੇਰੇ ਤੇ ਪਰਖ ਕੇ ਵੇਖੋ। ਵੀਰ ਸਿੰਘ ਕਹਿੰਦਾ ਮਹਾਰਾਜ ਮੇਰੇ ਤੇ ਪਰਖ ਕੇ ਵੇਖੋ ਆਪਣੀ ਬੰਦੂਕ ਚਲਾ ਕੇ। ਧੀਰ ਸਿੰਘ ਕਹਿੰਦਾ ਨਹੀਂ ਮਹਾਰਾਜ ਮੇਰੇ ਤੇ ਪਰਖ ਕੇ ਵੇਖੋ ਬੰਦੂਕ ਦੀ ਗੋਲੀ ਕਿਵੇਂ ਚੱਲਦੀ ਹੈ। ਮਹਾਰਾਜ ਇੱਦਾਂ ਦੋਵੇਂ ਵਾਰੋ ਵੇਰੀ ਮਹਾਰਾਜ ਜੀ ਨੂੰ ਕਹਿ ਰਹੇ ਹਨ।
ਸੁਣ ਪ੍ਰਸੰਨ ਹੋਏ ਗੁਰ ਤਬੈ,
ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਕਿ ਮੇਰੇ ਉਹ ਸਿੰਘ ਨੇ ਜਿਹੜੇ ਮਰਨ ਵਾਸਤੇ ਵੀ ਆਪਣਾ ਆਪ ਚਾਉ ਨਾਲ ਪੇਸ਼ ਕਰਦੇ ਹਨ।
ਦੇਖੋ ਡੱਲਾ ਇਨ ਸਮ ਵੀਰ,
ਮਹਾਰਾਜ ਜੀ ਕਹਿੰਦੇ ਡੱਲਿਆ ਆਨੰਦਪੁਰ ਸਾਹਿਬ ਚ ਏਦਾਂ ਦੇ ਸੂਰਮੇ ਚਾਹੀਦੇ ਸੀ। ਆਨੰਦਪੁਰ ਸਾਹਿਬ ਚ ਏਦਾਂ ਦੇ ਸੂਰਮੇ ਚਾਹੀਦੇ ਸੀ। ਤੇਰੀਆ ਜਿਹੜੀਆਂ ਭਾਦਰੋ ਦੀਆਂ ਖੁੰਭਾਂ ਵਾਂਗੂ ਚਮਕਣ ਵਾਲੇ ਨਹੀਂ ਸਨ ਚਾਹੀਦੇ ਉੱਥੇ, ਉੱਥੇ ਏਦਾਂ ਦੇ ਸੂਰਮੇ ਚਾਹੀਦੇ ਸਨ। ਮਰਨਾ ਜਿਨ੍ਹਾਂ ਨੇ ਕਬੂਲ ਕੀਤਾ, ਜਿਨ੍ਹਾਂ ਨੂੰ ਪਰਵਾਹ ਹੀ ਨਹੀਂ ਮੌਤ ਦੀ, ਜਿਨ੍ਹਾਂ ਦੀ ਅਵਸਥਾ ਹੀ ਇਹ ਬਣੀ ਹੋਈ ਹੈ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੱਡਿਆਸ, ਏਦਾਂ ਦੀ ਅਵਸਥਾ ਹੈ ਜਿਨ੍ਹਾਂ ਦੀ, ਜਿਨ੍ਹਾਂ ਅੰਦਰ ਇਹ ਚਾਹੋ ਹੈ ਮੋਹੇ ਮਰਨੇ ਕਾ ਚਾਹੋ ਹੈ, ਏਦਾਂ ਦੀ ਅਵਸਥਾ ਵਾਲੇ ਚਾਹੀਦੇ ਸਨ। ਡੱਲਿਆ
ਜੰਗ ਕਰਨ ਹਿਤ ਹਮਰੇ ਤੀਰ,
ਏਦਾਂ ਦੇ ਸੂਰਮੇ ਸੀ ਆਨੰਦਪੁਰ ਸਾਹਿਬ ਚ ਸਾਡੇ ਕੋਲ, ਜਿਹੜੇ ਜੰਗ ਦੇ ਮੈਦਾਨ ਦੇ ਵਿਚ ਲੜਨ ਵਾਲੇ ਸੂਰਮੇ ਬਹਾਦਰ ਯੋਧੇ ਸਨ।
ਸੁਭਟ ਤੀਨ ਸੈ ਤੁਝ ਸੰਗ ਜੋ,
ਤੇ ਜਿਹੜੇ ਆ 300 ਸੂਰਮੇ ਤੇਰੇ ਨਾਲ ਸਨ, ਜਿਨ੍ਹਾਂ ਤੇ ਤੂੰ ਮਾਣ ਕਰਦਾ ਸੀ।
ਦੇਖ ਭਲੀ ਵਿਧ ਹੈ ਕਿਤ ਕੋ,
ਵੇਖ ਤਾਂ ਮਾੜਾ ਜਾ ਸਿਰ ਚੁੱਕ ਕੇ ਤੇਰੇ ਪਿੱਛੇ ਦਿਸਦੇ ਨੇ ਉਹ। ਡੱਲੇ ਨੂੰ ਨੀ ਸੀ ਪਤਾ ਵੀ ਚਲੇ ਗਏ ਨੇ, ਮਹਾਰਾਜ ਕਹਿੰਦੇ ਸਿਰ ਚੁੱਕ ਕੇ ਵੇਖ ਤੇਰੇ ਪਿੱਛੇ ਨਜ਼ਰ ਆਉਂਦੇ ਨੇ ਉਹ, ਜਿਨ੍ਹਾਂ ਸੂਰਮਿਆਂ ਨੂੰ ਤੂੰ ਲੈ ਕੇ ਆਉਣਾ ਸੀ ਆਨੰਦਪੁਰ ਸਾਹਿਬ।
ਹਮ ਹਿਤ ਤਨ ਕੋ ਲੋਭ ਨਾ ਇਨਕੇ,
ਡੱਲੇ ਨੇ ਵੇਖਿਆ ਵਾਕਈ ਵੀ ਉੱਥੇ ਕੋਈ ਬੰਦਾ ਨੀ, ਬੰਦੇ ਦੀ ਜਾਤ ਨੀ, ਸਾਰੇ ਉੱਠ ਕੇ ਦੌੜ ਗਏ ਨੇ, ਸਾਰੇ ਉੱਠ ਕੇ ਚਲੇ ਗਏ ਨੇ। ਮਹਾਰਾਜ ਜੀ ਕਹਿੰਦੇ ਏਦਾਂ ਦੇ ਸੂਰਮੇ ਸਨ ਸਾਡੇ ਕੋਲ ਆਨੰਦਪੁਰ ਸਾਹਿਬ ਚ, ਜਿਨ੍ਹਾਂ ਦੇ ਮਨਾਂ ਵਿਚ ਆਪਣੇ ਸਰੀਰਾਂ ਦੀ ਮਮਤਾ ਹੀ ਕੋਈ ਨਹੀਂ, ਆਪਣੇ ਤਨਾਂ ਦੀ ਕੋਈ ਮਮਤਾ ਨਹੀਂ, ਜਿਨ੍ਹਾਂ ਨੇ ਆਪਣਾ ਆਪ ਸਾਡੇ ਅੱਗੇ ਸਮਰਪਣ ਕੀਤਾ ਹੋਇਆ ਹੈ।
ਜੇ ਕਾਇਰ ਨਾ ਧੀਰਜ ਤਿਨਕੇ,
ਜਿਹੜੇ ਕਾਇਰ ਨੇ ਗੀਦੀ ਨੇ ਉਹਨਾਂ ਦੇ ਅੰਦਰ ਧੀਰਜ ਨਹੀਂ ਹੈ।
ਕਹਾ ਲਗੇ ਹਮ ਮਾਰਨ ਤਿਨਕੋ,
ਅਸੀਂ ਕਿਹੜਾ ਮਾਰਨ ਲੱਗੇ ਸੀ, ਅਸੀਂ ਤਾਂ ਪਰਖਿਆ ਸੀ ਵੀ ਸਾਡਾ ਵੀ ਤਾਂ ਸੁਰਤਾ ਕੰਮ ਕਰਦਾ, ਇਹ ਤਾਂ ਨਹੀਂ ਸੀ ਵੀ ਅਸੀਂ ਗੋਲੀ ਸਿੱਧੀ ਮਾਰ ਦੇਣੀ ਸੀ, ਅਸੀਂ ਕਿਹੜਾ ਮਾਰਨ ਲੱਗੇ ਸੀ।
ਵਾਕ ਸੁਣਤ ਹੱਥ ਧੀਰਜ ਮਨ ਕੋ,
ਜਿਨ੍ਹਾਂ ਦੇ ਸਾਡੇ ਵਾਕ ਸੁਣ ਕੇ ਧੀਰਜ ਖਤਮ ਹੋ ਗਏ, ਉਹਨਾਂ ਨੇ ਉਹਨਾਂ ਗਿਲਦਿਆਂ ਤੇ ਤੁਰਕਾਂ ਦੇ ਸਾਹਮਣੇ ਜਿੱਥੇ ਸੱਚੀ ਮੁੱਚੀ ਗੋਲੀਆਂ ਨੇ ਮਾਰਨਾ ਸੀ ਉੱਥੇ ਕਿੱਥੇ ਖਲੋਣਾ ਸੀ, ਅਸੀਂ ਤਾਂ ਚਲਾਣੇ ਵੀ ਨਹੀਂ ਸੀ, ਬਸ ਚਲਾਉਣ ਦੀ ਗੱਲ ਹੀ ਕੀਤੀ ਤੇ ਉੱਠ ਕੇ ਦੌੜ ਗਏ ਨੇ, ਤੇ ਜਿੱਥੇ ਬੰਦੂਕਾਂ ਚੱਲਣੀਆਂ ਸੀ ਗੋਲੀਆਂ ਦੀ ਕੜਾ ਕੜੀ ਹੋਣੀ ਸੀ ਆਹਮਣੋ ਸਾਹਮਣੇ, ਉੱਥੇ ਇਹਨਾਂ ਨੇ ਕਿੱਥੇ ਖਲੋਣਾ ਸੀ ਜਿੱਥੇ ਸੱਚਮੁੱਚ ਹੀ ਮਰਨਾ ਸੀ। ਇਸ ਕਰਕੇ ਡੱਲਿਆ ਗੱਲ ਕਰਨ ਤੋਂ ਪਹਿਲਾਂ ਵਿਚਾਰ ਕਰ ਲਈਦੀ ਹੈ।
ਜਬ ਰਣ ਪਰ ਹੈ ਤੂਫੰਗ ਅਗਾਰੀ,
ਜਦੋਂ ਸੱਚਮੁੱਚ ਦਾ ਜੰਗ ਹੋਣਾ ਸੀ ਬੰਦੂਕਾਂ ਦੀਆਂ ਗੋਲੀਆਂ ਦਗਣੀਆਂ ਸਨ।
ਮਾਰਨ ਮਰਨ ਹੋਏ ਤਿਸ ਬਾਰੀ,
ਜਦੋਂ ਮਾਰਨਾ ਤੇ ਮਰਨਾ ਹੋਣਾ ਸੀ
ਤਬ ਤੇਰੇ ਭੱਟ ਠਹਿਰ ਨਾ ਸਕੇ,
ਉਦੋਂ ਤੇਰੇ ਆ ਸੂਰਮੇ ਠਹਿਰ ਨਹੀਂ ਸਨ ਸਕਣੇ ਉੱਥੇ, ਉਦੋਂ ਆ ਤੇਰੇ ਸੂਰਮਿਆਂ ਨੇ ਨਹੀਂ ਸੀ ਖਲੋਣਾ।
ਅਪਰ ਵਿਗਾਰ ਭਾਜਬੋ ਤੱਕੇ,
ਇਹਨਾਂ ਨੇ ਸਗੋਂ ਦੂਜਿਆਂ ਨੂੰ ਵੀ ਵਿਗਾੜਨਾ ਸੀ, ਕਿਉਂਕਿ ਜੇ ਉੱਥੋਂ ਦੋ ਚਾਰ ਦੌੜਦੇ ਨੇ ਉਹਨਾਂ ਨੂੰ ਵੇਖ ਕੇ ਦੂਜਿਆਂ ਦਾ ਵੀ ਮਨੋਬਲ ਢਹਿੰਦਾ, ਜਾਂ ਨਾਲ ਦੇ ਚੱਲੇ ਨੇ ਅਸੀਂ ਵੀ ਚੱਲੀਏ, ਇਹਨਾਂ ਨੇ ਤਾਂ ਦੂਜਿਆਂ ਨੂੰ ਵੀ ਵਿਗਾੜਨਾ ਸੀ ਉੱਥੇ ਜਾ ਕੇ।
ਯਾ ਤੇ ਮਹਾਵੀਰ ਹਮ ਸੰਗਾ,
ਕਰਕੇ ਸਾਡੇ ਨਾਲ ਮਹਾਵੀਰ ਯੋਧੇ ਹਨ।
ਲਾਖੋ ਤੁਰਕ ਹਤੇ ਵਿੱਚ ਜੰਗਾ,
ਸੂਰਮੇ ਸਨ ਇਹੋ ਜੇ ਜਿਨ੍ਹਾਂ ਨੇ ਜੰਗ ਦੇ ਮੈਦਾਨ ਵਿੱਚ ਇੱਕ ਨਹੀਂ ਲੱਖਾਂ ਤੁਰਕਾਂ ਨੂੰ ਜੰਗ ਦੇ ਮੈਦਾਨ ਵਿੱਚ ਮਾਰ ਕੇ ਕੱਟਿਆ ਹੈ।
ਡੱਲੇ ਕੋ ਅਹੰਕਾਰ ਉਤਾਰਾ,
ਮਹਾਰਾਜ ਜੀ ਨੇ ਭਾਈ ਡੱਲੇ ਦੇ ਮਨ ਦਾ ਹੰਕਾਰ ਲਾਇਆ ਹੈ।
ਸੱਤ ਸੱਤ ਕਰ ਜੋਰ ਉਚਾਰਾ,
ਮਹਾਰਾਜ ਸੱਤ ਹੈ, ਸੱਤ ਆਪ ਜੀ ਨੇ ਜੋ ਕਿਹਾ ਬਿਲਕੁਲ ਸੱਤ ਤੇ ਦਰੁਸਤ ਕਿਹਾ।
ਅਦਭੁਤ ਖਿਆਲ ਦੇਖ ਬਿਸਮਾਏ,
ਸੱਤ ਉਦੋਂ ਹੀ ਕਹਿ ਦਿੰਦਾ ਜਦੋਂ ਅਸੀਂ ਕਿਹਾ ਸੀ ਤੇ ਇੰਨਾ ਕੁਝ ਹੋਣਾ ਹੀ ਨਹੀਂ ਸੀ। ਉਦੋਂ ਸੱਤ ਦੀ ਕਿਹਾ ਵਾਰ ਵਾਰ ਗੱਲ ਛੇੜਦਾ ਸੀ ਅੱਗੋਂ, ਮਹਾਰਾਜ ਗਲਤੀ ਹੋ ਗਈ ਹੈ ਖਿਮਾ ਕਰ ਦਿਓ। ਕਹਿੰਦਾ ਹੁਣ ਜੋ ਕਹਿ ਰਹੇ ਹੋ ਬਿਲਕੁਲ ਹੀ ਸੱਤ ਹੈ।
ਸਕਲ ਸਭਾ ਸੁਣ ਸੁਣ ਮੁੱਧ ਪਾਏ,
ਮਹਾਰਾਜ ਜੀ ਦੇ ਅਦਭੁਤ ਖਿਆਲ ਨੇ ਜਿਨ੍ਹਾਂ ਨੂੰ ਵੇਖ ਕੇ ਸਭ ਹੈਰਾਨ ਨੇ। ਸਾਰੀ ਸਭਾ ਮਹਾਰਾਜ ਜੀ ਦੀ ਬੜੀ ਖੁਸ਼ ਹੋਈ ਏ ਕੌਤਕ ਵੇਖ ਕੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜਿਵੇਂ ਡੱਲੇ ਪਾਸ ਡੇਰਾ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ। ਗਰੀਬਨ ਬਾਗ ਸੱਚੇ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਵਾਹੇ, ਵਾਹਿਗੁਰੂ ਵਾਹੇ ਗੁਰੂ। ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ। ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ। ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾ,
ਹੇ ਪੂਰਨ ਹੇ ਸਰਬਮੈ
ਦੁਖ ਭੰਜਨ ਗੁਣਤਾਸ,
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ,
ਹੇ ਗੋਬਿੰਦ ਹੇ ਗੁਣ ਨਿਧਾਨ
ਕੈ ਸਦਾ ਵਿਵੇਕ,
ਪਰਮ ਪਰ ਹਰ ਹਰੇ
ਮਹਿ ਪੀ ਹੋਵਨ ਹਾਰ,
ਹੇ ਸੰਤ ਕੈ ਸਦਾ ਸੰਗ
ਹਾਰਾ ਆਧਾਰ,
ਹੇ ਠਾਕੁਰ ਹਾਂ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਪਰੋ
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧ ਦਿਆਲ
ਏਕ ਅਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ
ਪਾਰ ਉਤਾਰਣ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ
ਪਾਰ ਉਤਾਰਣ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।